ਤੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਔਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ਼ਬਦ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸੋ ਚਿਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿੱਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਾਹਿਬ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਉੱਥੇ ਅੱਜ ਇਤਿਹਾਸਕ ਦਿਨ ਵੀ ਹੈ। ਪਿੱਛੇ ਆਪ ਜੀ ਨੇ ਇਤਿਹਾਸ ਕਥਾ ਵਿੱਚ ਸਰਵਣ ਵੀ ਕੀਤਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਕਥਾ। ਅੱਜ ਸ੍ਰੀ ਮੁਕਤਸਰ ਸਾਹਿਬ ਦਾ ਅੱਜ ਦੇ ਦਿਨ ਜੰਗ ਹੋਇਆ ਔਰ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਕਿਉਂਕਿ ਇਹ ਜੰਗ ਵਿਸਾਖ ਦੇ ਮਹੀਨੇ ਚ ਹੋਇਆ ਸੀ। ਔਰ ਪਰ ਇਹ ਦਿਨ ਜੋੜ ਮੇਲਾ ਮਨਾਇਆ ਮਾਘੀ ਦੀ ਸੰਕ੍ਰਾਂਤ ਵਾਲੇ ਦਿਨ ਜਾਂਦਾ, ਪਰ ਇਤਿਹਾਸਕ ਦਿਨ ਅੱਜ ਦੇ ਦਿਨ ਹੈ। ਉਹਨਾਂ ਸਮਸਤ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਟੁੱਟੀ ਗੰਢੀ, ਜਿਨ੍ਹਾਂ ਨੂੰ ਅਰਦਾਸ ਵਿੱਚ ਆਪਾਂ ਰੋਜ਼ 40 ਮੁਕਤਿਆਂ ਦੇ ਨਾਂ ਨਾਲ ਯਾਦ ਕਰਦੇ ਹਾਂ, ਅਰਾਧਦੇ ਹਾਂ, ਧਿਆਉਂਦੇ ਹਾਂ, ਜਿਨ੍ਹਾਂ ਦਾ ਧਿਆਨ ਧਾਰਦੇ ਹਾਂ, ਉਹਨਾਂ 40 ਮੁਕਤਿਆਂ ਨੂੰ ਕੋਟੀ ਕੋਟੀ ਪ੍ਰਣਾਮ ਹੈ। ਕਲਗੀਧਰ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਜੀ ਨੇ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਤੋਂ ਚਾਲਾ ਪਾਇਆ ਹੈ। ਰਸਤੇ ਵਿੱਚ ਕਬਲ ਆਦਿਕ ਨਗਰਾਂ ਦੇ ਵਿੱਚ ਚਰਨ ਪਾਉਂਦਿਆਂ ਪਾਉਂਦਿਆਂ ਮਹਾਰਾਜ ਜੀ ਸਰਸੇ ਪਹੁੰਚੇ ਨੇ। ਇੱਥੋਂ ਚੱਲ ਕੇ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੌਹਰ ਆਏ ਹਨ। ਨੌਹਰ ਨਗਰ ਜੋ ਬੜਾ ਵਿਸ਼ਾਲ ਨਗਰ ਹੈ, ਸਰਸੇ ਦੇ ਵਿੱਚ ਮਹਾਰਾਜ ਜੀ ਨੇ ਇੱਕ ਕਿਸ਼ਨ ਲਾਲ ਨਾਮਕ ਬ੍ਰਾਹਮਣ ਨੂੰ ਆਪਣੇ ਕੋਲ ਸੱਦਿਆ ਹੈ। ਇਹਦੇ ਤੇ ਸਤਿਗੁਰਾਂ ਨੇ ਆਪਣੀ ਦਇਆ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਨੂੰ ਆਤਮ ਗਿਆਨ ਬਖਸ਼ਿਆ, ਨਿਜ ਸਰੂਪ ਦੀ ਸੋਝੀ ਬਖਸ਼ੀ ਹੈ। ਤੇ ਕਹਿਣ ਲੱਗਾ, ਸਤਿਗੁਰੂ ਜੀ ਮੈਂ ਕੇਵਲ 2 ਘੜੀਆਂ ਆਪ ਜੀ ਦੇ ਦਰਸ਼ਨ ਕੀਤੇ ਨੇ ਤੇ 2 ਘੜੀਆਂ ਦੇ ਦਰਸ਼ਨਾਂ ਵਿੱਚ ਹੀ ਨਿਹਾਲ ਹੋ ਗਿਆ। ਧੰਨ ਨੇ ਉਹ ਜਿਹੜੇ ਮਹੀਨਾ ਮਹੀਨਾ, ਸਾਲ ਸਾਲ, 2-2 ਸਾਲ, 10-10 ਸਾਲ ਆਪ ਜੀ ਦੀ ਸੰਗਤ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕਿੰਨੀ ਵੱਡੀ ਸਮਤ ਮਿਲੀ ਹੋਵੇਗੀ। ਮਹਾਰਾਜ ਜੀ ਕਹਿੰਦੇ, ਪੰਡਿਤ ਕਿਸ਼ਨ ਲਾਲ ਜੀ ਐਸਾ ਜ਼ਰੂਰੀ ਨਹੀਂ ਹੈ ਕਿ ਜਿਹੜੇ ਜ਼ਿਆਦਾ ਸਮਾਂ ਨਾਲ ਰਹਿੰਦੇ ਨੇ ਉਹਨਾਂ ਅੰਦਰ ਜ਼ਿਆਦਾ ਸਦਬੁੱਧੀ ਤੇ ਸਮਰਥ ਹੋਵੇ। ਗੱਲ ਤਾਂ ਸ਼ਰਧਾ ਦੀ ਹੈ, ਭਾਵਨਾ ਦੀ ਹੈ। ਜੇ ਕੋਈ ਸ਼ਰਧਾ ਧਾਰਨ ਕਰ ਲਵੇ ਤੇ ਸ਼ਰਧਾ ਭਾਵ ਭਾਵਨ ਧਾਰਨ ਕਰਕੇ ਕੋਈ ਵਿਰਲਾ ਹੀ ਹੁੰਦਾ ਲੱਖਾਂ ਵਿੱਚੋਂ ਕਰੋੜਾਂ ਚੋਂ ਜਿਹੜਾ ਆਤਮ ਗਿਆਨ ਨੂੰ ਪ੍ਰਾਪਤ ਕਰ ਲਵੇ। ਨਹੀਂ ਤਾਂ ਬਹੁਤੇ ਸਾਰ ਹੀ ਨਹੀਂ ਜਾਣਦੇ, ਉਹਨਾਂ ਦੀ ਹਾਲਤ ਐਸੀ ਹੁੰਦੀ ਹੈ। ਇੱਕ ਮਹਾਰਾਜ ਜੀ ਨੇ ਉਦਾਹਰਣ ਵੀ ਦਿੱਤੀ ਜੋ ਪਿੱਛੇ ਆਪਾਂ ਕੱਲ ਦੀ ਕਥਾ ਵਿੱਚ ਵਿਚਾਰੀ ਵੀ ਹੈ ਕਿ ਇੱਕ ਟਾਪੂ ਤੇ ਇੱਕ ਬਣੀਆਂ ਗਿਆ ਸੀ ਤੇ ਜਿੱਥੇ ਦੁੱਧ ਨਹੀਂ ਸੀ ਉਹ ਗਊ ਆਪਣੇ ਨਾਲ ਲੈ ਗਿਆ। ਉਹ ਗਊ ਦੀ ਉਦਾਹਰਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਇਤਿਹਾਸ ਵਿੱਚ ਦਿੱਤੀ ਸੀ। ਆਓ ਮਨ ਵਿਰਤੀਆਂ ਇਕਾਗਰ ਕਰੀਏ ਸਤਿਗੁਰੂ ਦਸਵੇਂ ਪਾਤਸ਼ਾਹ ਦਾ ਹੋਰ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ
ਗੁਰੂ ਸਾਹਿਬ ਜੀਓ ਦੋਏਰਾ ਹੇ ਸਤਿਗੁਰ ਪੂਰਨ ਪੁਰਖ ਦੀਜ ਕੋ ਦੀਨਾਰ।
ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋ ਪੂਰਨ ਪੁਰਖ ਅਚੋਤੇ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ, ਐਸੇ ਪੂਰਨ ਪੁਰਖ ਵਲੀ ਪੁਰਖ ਨੇ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਪੰਡਿਤ ਕਿਸ਼ਨ ਲਾਲ ਤੇ ਦਇਆ ਕੀਤੀ ਹੈ, ਜਿੱਥੇ ਉਹਨੂੰ ਆਤਮ ਗਿਆਨ ਦਿੱਤਾ ਹੈ ਉਥੇ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਸੋਨੇ ਦੀਆਂ ਅਸ਼ਰਫੀਆਂ ਦਿਨਾਰ ਵੀ ਦਾਨ ਵਜੋਂ ਪੰਡਿਤ ਦੀ ਝੋਲੀ ਵਿਚ ਪਾਇਆ ਹੈ।
ਗੁਰਮਤ ਦੇ ਰੁਖ ਸਦ ਕਰਿਓ ਗਮਨਿਓ ਨਗਰ ਮਜਾਰ।
ਗੁਰਮਤ ਦੇ ਕੇ ਸਤ ਬੁੱਧੀ ਪ੍ਰਦਾਨ ਕਰਕੇ ਸਮਤ ਪ੍ਰਦਾਨ ਕਰਕੇ, ਐਸੀ ਮਤ ਜਿਸ ਮਤ ਦੀ ਮੰਗ ਸਤਿਗੁਰਾਂ ਨੇ ਗੁਰਬਾਣੀ ਵਿਚ ਕਰਦਿਆਂ ਕਿਹਾ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਉਹ ਮਤ ਜਿਸ ਬਾਰੇ ਮਹਾਰਾਜ ਜੀ ਕਹਿੰਦੇ, ਕਵਨ ਸਮਤ ਜਿਤ ਪ੍ਰੀਤਮ ਭਾਵੋ, ਐਸੀ ਸਤ ਬੁੱਧੀ ਸ੍ਰੇਸ਼ਟ ਮਤ ਪੰਡਿਤ ਕ੍ਰਿਸ਼ਨ ਲਾਲ ਨੂੰ ਮਹਾਰਾਜ ਜੀ ਨੇ ਦੇ ਕਰਕੇ ਇਹਨੂੰ ਰੁਖਸਦ ਕੀਤਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਆਪਣੇ ਘਰ ਨੂੰ ਵਾਪਸ ਮੁੜਿਆ ਹੈ।
ਦਿਨ ਕੋ ਤੇਤੀ ਜਾਮ ਜਬ ਹੋਇਓ ਸੋਚ ਸ਼ਨਾਨ ਭਲੇ ਤਬ ਕੀਨ।
ਜਦੋਂ ਦਿਨ ਦਾ ਤ੍ਰਿਤੀ ਪਹਿਰ ਹੋਇਆ, ਤ੍ਰਿਤੀ ਪਹਿਰ ਦਾ ਮਤਲਬ ਹੈ ਜਦੋਂ ਦੁਪਹਿਰ ਬੀਤੀ ਤੇ ਤੀਸਰਾ ਪਹਿਰ ਚੜਿਆ ਹੈ ਦਿਨ ਦਾ। ਸਤਿਗੁਰਾਂ ਦਾ ਨੇਮ ਸੀ ਮਹਾਰਾਜ ਜੀ ਸ਼ਰਦਾਈਆਂ ਛਕਿਆ ਕਰਦੇ ਸਨ, ਤੋ ਸਿੱਖਾਂ ਨੇ ਰਗੜਾ ਲਾਇਆ, ਸਲੋਤਰ ਸੁਨਹਿਰਾ ਲੈ ਕੇ ਸ਼ਰਦਾਈ ਤਿਆਰ ਹੋਈ ਹੈ। ਉਹ ਸ਼ਰਦਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਛਕੀ ਹੈ। ਛਕਣ ਤੋਂ ਬਾਅਦ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਸੁਧਾਰ ਜੂੜਾ ਕੋ ਕਰਿਓ,
ਸੋਚ ਇਸ਼ਨਾਨ ਕਰਕੇ ਮਹਾਰਾਜ ਜੀ ਆਸਣ ਤੇ ਬੈਠੇ ਨੇ, ਕੇਸਾਂ ਚ ਕੰਘਾ ਫੇਰਿਆ ਕਲਗੀਧਰ ਨੇ। ਮਹਾਰਾਜ ਜੀ ਦੇ ਕੇਸ ਬੜੇ ਸੁੰਦਰ ਹਨ, ਬੜੇ ਚਮਕ ਵਾਲੇ ਕੇਸ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੇਸਾਂ ਦੇ ਦਰਸ਼ਨ, ਆ ਜਦੋਂ ਪਿੱਛੇ ਦੁੱਖ ਨਿਵਾਰਨ ਸਾਹਿਬ ਤੋਂ ਯਾਤਰਾ ਚੱਲੀ ਸੀ, ਇੱਕ ਕੰਘਾ ਸੀ ਜਿਹਦੇ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੇਸ ਵੀ ਹਨ। ਉਹ ਕੇਸ ਅੱਜ ਵੀ ਆਪਾਂ ਦਰਸ਼ਨ ਰੂਪ ਵਿਚ ਕਰ ਸਕਦੇ ਹਾਂ। ਮਹਾਰਾਜ ਜੀ ਦੇ ਉਹ ਪਾਵਨ ਕੇਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਕਰ ਦਿੱਤੇ ਗਏ ਨੇ। ਉਹ ਕੰਘੇ ਸਹਿਤ ਜਿਹੜੇ ਕੇਸ ਨੇ ਉਹ ਆਪਾਂ ਵੇਖਦੇ ਹਾਂ ਕਿਤਨੇ ਸੁੰਦਰ ਨੇ। ਉਹ ਸਤਿਗੁਰੂ ਕਲਗੀਧਰ ਜੀ ਦੇ ਸੀਸ ਤੇ ਐਸੇ ਸੁੰਦਰ ਕੇਸ, ਉਹਨਾਂ ਕੇਸਾਂ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਘਾ ਫੇਰਿਆ ਹੈ।
ਕੇਸ ਸੁਧਾਰ ਜੂੜ ਕੋ ਕਰਿਓ,
ਤੇ ਕੰਘਾ ਕਰਨ ਤੋਂ ਬਾਅਦ ਕੇਸਾਂ ਨੂੰ ਸੁਧਾਰ ਕੇ ਟੁੱਟੇ ਰੋਮ ਜਿਹੜੇ ਨੇ ਕੇਸਾਂ ਵਿਚੋਂ ਬਾਹਰ ਕੱਢ ਕੇ ਮਹਾਰਾਜ ਜੀ ਨੇ ਕੇਸਾਂ ਦਾ ਜੂੜਾ ਕੀਤਾ ਹੈ।
ਸੁੰਦਰ ਸ਼ਮਸ ਕੰਘਾ ਫਿਰਿਓ,
ਜੂੜਾ ਕੀਤਾ ਕੇਸਾਂ ਦਾ। ਖਾਲਸਾ ਜੀ, ਅੱਜ ਕੱਲ ਸਾਡੇ ਵੀਰ ਦਸਤਾਰਾਂ ਸਜਾਉਂਦੇ ਨੇ ਪਰ ਦਸਤਾਰਾਂ ਥੱਲੇ ਕੇਸਾਂ ਦਾ ਜੂੜਾ ਨਹੀਂ ਕਰਦੇ। ਉਹ ਕੀ ਕਰਦੇ ਨੇ, ਕੇਸਾਂ ਨੂੰ ਖੋਲ ਕੇ ਪਿਛਲੇ ਪਾਸੇ ਬੰਨ ਲੈਂਦੇ ਨੇ, ਪਤਾ ਨਹੀਂ ਕਿਹੜੇ ਕਿਹੜੇ ਢੰਗ ਦੇ ਨਾਲ। ਇਹ ਮਰਿਆਦਾ ਨਹੀਂ ਹੈ, ਜਾਂ ਜੇ ਜੂੜਾ ਹੀ ਕਰਦੇ ਨੇ ਤੇ ਦੋ ਦੋ ਜੂੜੀਆਂ ਕਰ ਲੈਂਦੇ ਨੇ ਸੱਜੇ ਖੱਬੇ, ਕਿਉਂਕਿ ਕਹਿੰਦੇ ਜੀ ਪੱਗ ਨਹੀਂ ਵਧੀਆ ਹੁੰਦੀ ਜੇ ਜੂੜਾ ਕਰੀਏ, ਸਿਰ ਤੇ ਦਸਤਾਰ ਨਹੀਂ ਬੰਨੀ ਜਾਂਦੀ, ਐਸਾ ਕਿਵੇਂ ਹੁੰਦਾ। ਤੋ ਵੱਖਰੇ ਵੱਖਰੇ ਮਰਿਆਦਾਵਾਂ ਆਪਣੀਆਂ ਹੀ ਬਣਾ ਲਈਆਂ ਨੇ ਨੌਜਵਾਨਾਂ ਨੇ, ਤੇ ਜਦੋਂ ਦਸਤਾਰ ਸਜਾਣੀ, ਦਸਤਾਰ ਦੇ ਥੱਲੇ ਕੇਸਾਂ ਦਾ ਜੂੜਾ ਹੋਣਾ ਅਤਿ ਜ਼ਰੂਰੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੰਘਾ ਕੀਤਾ ਕੇਸਾਂ ਵਿਚ, ਜੂੜਾ ਸਜਾਇਆ ਸੀਸ ਤੇ, ਫਿਰ ਉਹ ਕੰਘਾ ਮਹਾਰਾਜ ਜੀ ਨੇ ਆਪਣੇ ਦਾੜੇ ਵਿਚ ਵੀ ਫੇਰਿਆ। ਦਾੜੇ ਵਿਚ ਵੀ ਮਹਾਰਾਜ ਸੱਚੇ ਪਾਤਸ਼ਾਹ, ਸਮਸ਼ ਕਹਿੰਦੇ ਨੇ ਦਾੜੇ ਨੂੰ, ਦਾੜੇ ਵਿਚ ਮਹਾਰਾਜ ਜੀ ਨੇ ਕੰਘਾ ਫੇਰਿਆ ਹੈ।
ਪੇਚ ਬੰਧੇ ਜੀ ਅਨੂਠੇ ਪਾਗੈ,
ਮਹਾਰਾਜ ਸੱਚੇ ਪਾਤਸ਼ਾਹ ਨੇ ਕੰਘਾ ਕੇਸਾਂ ਚ ਸਜਾਇਆ ਤੇ ਫਿਰ ਦਸਤਾਰ ਸਜਾਈ ਹੈ ਸੀਸ ਤੇ ਕਲਗੀਧਰ ਨੇ। ਬੜੇ ਸੋਹਣੇ ਪੇਚ, ਇੱਕ ਇੱਕ ਪੇਚ ਲਾ ਕੇ ਮਹਾਰਾਜ ਜੀ ਬੜੀ ਸੁੰਦਰ ਅਨੂਠੀ ਦਸਤਾਰ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੋਹਣੀ ਦਸਤਾਰ ਆਪਣੇ ਸੀਸ ਤੇ ਸਜਾ ਰਹੇ ਨੇ।
ਜੀਵਰ ਜੋਤ ਜਵਾਹਰ ਜਾਗੈ,
ਸੀਸ ਤੇ ਬੱਧੀ ਹੋਈ ਦਸਤਾਰ ਖਾਲਸਾ ਜੀ ਸਿੱਖ ਦਾ ਤਾਜ ਹੈ। ਇਹ ਸਿੱਖ ਦੇ ਸੀਸ ਤੇ ਮਹਾਰਾਜ ਜੀ ਨੇ ਮੁਕਟ ਸਜਾਇਆ ਹੈ ਦਸਤਾਰ। ਇਹ ਮਹਾਰਾਜ ਜੀ ਨੇ ਮੁਕਟਧਾਰੀ ਖਾਲਸਾ ਪੰਥ ਸਾਜਿਆ, ਜਿਹਨੂੰ ਸਿੰਘ ਦਾ ਮਤਲਬ ਹੁੰਦਾ ਜਿਹੜਾ ਸ਼ੇਰ ਹੈ, ਜਿਹੜਾ ਰਾਜਾ ਹੈ ਤੇ ਰਾਜੇ ਦੇ ਸਿਰ ਤੇ ਮੁਕਟ ਸੋਭਦਾ ਹੈ, ਰਾਜਿਆਂ ਦੇ ਸਿਰਾਂ ਤੇ ਦਸਤਾਰਾਂ ਸੋਭਦੀਆਂ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰਾਜਿਆਂ ਦੇ ਰਾਜੇ ਹਨ, ਅਧੀ ਰਾਜੇ ਹਨ। ਬੜੀ ਸੁੰਦਰ ਦਸਤਾਰ ਸੀਸ ਤੇ ਸਜਾਈ ਹੈ, ਫਿਰ ਬੜੀ ਸੋਹਣੀ ਜ਼ੇਵਰ ਜੋਤ, ਜਿਹੜੀ ਬੜੀ ਸੁੰਦਰ ਜ਼ੇਵਰਾਂ ਦੇ ਸਹਿਤ ਮਹਾਰਾਜ ਜੀ ਦੀ ਜਗ੍ਹਾ ਹੈ, ਉਹ ਦਸਤਾਰ ਦੇ ਉੱਤੇ ਮਹਾਰਾਜ ਜੀ ਨੇ ਜਗ੍ਹਾ ਸਜਾਈ ਹੈ।
ਅੱਸੂ ਕੰਬੋ ਜਾਮਾ ਪਾਇਓ,
ਜਗ੍ਹਾ ਸਜਾ ਕੇ ਵਿੱਚ ਕਲਗੀ ਸਜਾਈ ਬੜੀ ਸੁੰਦਰ ਕਲਗੀਧਰ ਪਾਤਸ਼ਾਹ ਨੇ। ਫਿਰ ਸਰੀਰ ਦੇ ਉੱਤੇ ਬੜਾ ਸੁੰਦਰ ਜਾਮਾ, ਸੂਖਸ਼ਮ ਜਾਮਾ ਦਾ ਮਤਲਬ ਹੁੰਦਾ ਵੀ ਜਿਹੜਾ ਬੜਾ ਬਰੀਕ ਧਾਗੇ ਦਾ ਬਣਿਆ ਹੋਵੇ, ਬੜੀ ਬਰੀਕ ਤੰਦ ਦਾ ਬਣਿਆ ਹੋਵੇ, ਐਸਾ ਚੋਲਾ ਐਸਾ ਜਾਮਾ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ,
ਜਿਸ ਮੈਂ ਸਭ ਸਰੀਰ ਝਲਕਾਇਓ।
ਇਤਨਾ ਸੂਖਮ ਜਾਮਾ ਮਹਾਰਾਜ ਜੀ ਨੇ ਪਾਇਆ, ਇਤਨੇ ਬਰੀਕ ਧਾਗੇ ਦਾ ਕਿ ਮਹਾਰਾਜ ਜੀ ਦਾ ਸਰੀਰ ਵਿੱਚੋਂ ਦਿਸਦਾ ਹੈ, ਇਤਨਾ ਸੂਖਮ ਧਾਗੇ ਦਾ ਕੱਪੜਾ। ਗਰਮੀਆਂ ਦੇ ਦਿਨ ਨੇ ਤੋ ਮਹਾਰਾਜ ਜੀ ਨੇ ਇਤਨਾ ਬਰੀਕ ਜਾਮਾ ਆਪਣੇ ਸਰੀਰ ਤੇ ਪਾਇਆ ਕਿ ਵਿੱਚ ਮਹਾਰਾਜ ਜੀ ਦਾ ਸਰੀਰ ਨਜ਼ਰ ਆਉਂਦਾ, ਸਰੀਰ ਝਲਕਦਾ ਦਿਸਦਾ ਹੈ।
ਖੜਕ ਬਿਲੰਦ ਕਰੇ ਮੈਂ ਧਾਰਾ,
ਵੇਖੋ ਭਾਈ ਸੰਤੋਖ ਸਿੰਘ ਜੀ ਸਾਡੇ ਤੇ ਕਿੰਨੀ ਕਿਰਪਾ ਕਰ ਰਹੇ ਨੇ, ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਾ ਰਹੇ ਨੇ ਕਿ ਸਿੱਖੋ ਦਰਸ਼ਨ ਕਰੋ, ਏਦਾਂ ਦੇ ਨੇ ਸਤਿਗੁਰੂ ਜੀ। ਇਸ ਤਰ੍ਹਾਂ ਮਹਾਰਾਜ ਜੀ ਸਜੇ ਨੇ, ਸੀਸ ਤੇ ਦਸਤਾਰ ਸਜਾਈ ਹੈ, ਕੰਘਾ ਫੇਰਿਆ। ਜਦੋਂ ਇਹ ਕਥਾ ਕਰ ਰਿਹਾ ਸੁਣ ਰਹੇ, ਇੱਦਾਂ ਜਾਪਦਾ ਅੱਖਾਂ ਦੇ ਸਾਹਮਣੇ ਹੋ ਰਿਹਾ। ਭਾਈ ਸੰਤੋਖ ਸਿੰਘ ਜੀ ਇਹ ਸਰਵਣ ਦਰਸ਼ਨ ਕਰਾ ਰਹੇ ਨੇ ਕਲਗੀਧਰ ਦੇ, ਕਹਿੰਦੇ ਗਾਤਰੇ ਮਹਾਰਾਜ ਜੀ ਨੇ ਵੱਡਾ ਤੇਗਾ ਉਹ ਧਾਰਨ ਕੀਤਾ ਹੈ।
ਧਾਰਾ ਖੜ ਲਗੇ ਹੇਮ ਸੁਦਾਰਾ,
ਕਹਿੰਦੇ ਜਿਸ ਦੀ ਧਾਰ ਬੜੀ ਤਿੱਖੀ ਹੈ ਵੀ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਵਿੱਚ ਕੱਟੀ ਜਾਵੇ, ਔਰ ਫਿਰ ਸੋਨਾ ਲੱਗਾ ਹੋਇਆ ਇਹਦੇ ਤੇ ਪਿੱਛੇ ਜਿੱਥੇ ਧਾਰ ਖਤਮ ਹੁੰਦੀ ਹੈ ਮੁੱਠੇ ਦੇ ਕੋਲ, ਉੱਥੇ ਸੋਨੇ ਦਾ ਸੁਨਹਿਰੀ ਕੰਮ ਹੋਇਆ ਹੋਇਆ।
ਭਰਿਓ ਖਤੰਗਨ ਸੰਗ ਨਿਖੰਗ,
ਤੀਰਾਂ ਦੇ ਨਾਲ ਪੱਠਾ ਭਰਿਆ ਹੋਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ।
ਕਸੋ ਕਸਿਓ ਤੋਂ ਲਾਇਕ ਜੰਗ,
ਮਹਾਰਾਜ ਜੀ ਨੇ ਉਹ ਆਪਣੇ ਲੱਕ ਦੇ ਨਾਲ ਤੀਰਾਂ ਦੇ ਪੱਠੇ ਦੀ ਜਿਹੜੀ ਪੇਟੀ ਹੈ, ਉਹ ਪੇਟੀ ਮਹਾਰਾਜ ਜੀ ਨੇ ਆਪਣੀ ਲੱਕ ਨਾਲ ਬੱਧੀ ਕਮਰ ਕੱਸੇ ਦੇ ਵਿੱਚ, ਐਸੇ ਤੀਰ ਮਹਾਰਾਜ ਜੀ ਨੇ ਪੱਥੇ ਵਿੱਚ ਪਾਏ ਨੇ ਖਪਰੇ, ਜਿਹੜੇ ਜੰਗ ਦੇ ਵਿੱਚ ਚੱਲਣ ਵਾਲੇ ਹਨ।
ਤਨਕ ਕਠੋਰ ਹੱਥ ਮੈਂ ਲਿਓ,
ਬੜਾ ਕਠੋਰ ਧਨਖ ਹੈ ਮਹਾਰਾਜ ਜੀ ਦੇ ਹੱਥ ਵਿੱਚ, ਤੇ ਕਠੋਰ ਧਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਸਤ ਕਮਲਾਂ ਵਿੱਚ ਪਕੜਿਆ ਹੈ।
ਹਥਿਆਰ ਤੁਰੰਗ ਨਾਵਨ ਕਹਿਓ,
ਮਹਾਰਾਜ ਜੀ ਨੇ ਆਪਣਾ ਘੋੜਾ ਸੱਦਿਆ, ਘੋੜਾ ਮੰਗਾਇਆ, ਸੇਵਾਦਾਰ ਨੂੰ ਕਿਹਾ ਭਾਈ ਸਾਡਾ ਘੋੜਾ ਲੈ ਕੇ ਆਓ।
ਨਹੁਰ ਨਗਰ ਕੇ ਹੇਰਨ ਏਤ, ਗਮਨੇ ਸਤਗੁਰ ਬਨੇ ਸੁਚੇਤ।
ਨੋਹਰ ਨਗਰ ਵੇਖਣ ਵਾਸਤੇ, ਕਿਉਂਕਿ ਇਹ ਨੋਹਰ ਨਗਰ ਹੈ ਜਿੱਥੇ ਸਤਿਗੁਰੂ ਜੀ ਉਤਰੇ ਨੇ, ਤੇ ਨੋਹਰ ਨਗਰ ਵੇਖਣ ਵਾਸਤੇ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਤੇ ਗਰੀਬਨ ਵਾਗ ਸੱਚੇ ਪਾਤਸ਼ਾਹ ਨਗਰ ਦਾ ਸੈਲ ਕਰਨ ਲਈ ਨਗਰ ਵੇਖਣ ਵਾਸਤੇ ਚੱਲ ਪਏ ਹਨ।
ਕੀਰਤਕ ਸਿੰਘ ਪਦਾਂਤੀ ਸਾਥ,
ਸਤਿਗੁਰੂ ਜਦੋਂ ਚੱਲੇ ਨੇ ਘੋੜੇ ਤੇ ਸਵਾਰ ਹੋ ਕੇ, ਕੁਝ ਪਦਾਂਤੀ, ਪਦਾਂਤੀ ਦਾ ਮਤਲਬ ਹੈ ਪਦਾਂ ਨਾਲ ਚੱਲਣ ਵਾਲੇ, ਪੈਰਾਂ ਨਾਲ ਚੱਲਣ ਵਾਲੇ ਪੈਦਲ ਸੂਰਮੇ, ਉਹ ਮਹਾਰਾਜ ਜੀ ਦੇ ਨਾਲ ਨਾਲ ਚੱਲੇ ਹਨ, ਪੈਦਲ ਚੱਲ ਪਏ ਹਨ।
ਜਾਏ ਪ੍ਰਵੇਸ਼ੇਪੁਰ ਮੈਂ ਨਾਥ,
ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਨੋਹਰ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਹਨ।
ਪੂਰਬ ਜੈ ਚਬੂਤਰਾ ਚੌੜਾ,
ਮਹਾਰਾਜ ਜੀ ਚੱਲ ਕੇ ਉੱਥੇ ਆਏ ਨੇ ਜਿੱਥੇ ਨੋਹਰ ਨਗਰ ਦੇ ਵਿਚਕਾਰ ਇੱਕ ਵੱਡਾ ਸਾਰਾ ਚਬੂਤਰਾ ਬਣਿਆ ਹੋਇਆ, ਚੌਰਸ ਜਿਹਾ ਚਬੂਤਰਾ ਬਣਿਆ ਹੋਇਆ, ਚੌਂਕ ਹੈ ਤੇ ਵੱਡਾ ਸਾਰਾ ਇੱਕ ਚਬੂਤਰਾ ਬਣਿਆ ਹੋਇਆ।
ਪਹੁੰਚੇ ਸੋਢੀ ਸਿਰਮੌਰਾ,
ਸੋਢੀ ਸਿਰਮੌਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਥੇ ਪਹੁੰਚੇ ਹਨ।
ਕੁਛ ਪਾਣੀ ਉਚੇਰੂ ਥਾਨ,
ਥੋੜਾ ਜਿਹਾ ਪੌੜੀਆਂ ਸਨ ਚਬੂਤਰੇ ਤੇ ਲੱਗੀਆਂ ਹੋਈਆਂ ਤੇ ਉੱਚਾ ਬਣਿਆ ਹੋਇਆ ਸੀ ਚਬੂਤਰਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੌੜੀਆਂ ਦੇ ਸਮੇਤ ਚਬੂਤਰਾ ਉੱਚੀ ਥਾਂ ਤੇ ਵੇਖਿਆ ਹੈ।
ਉੱਪਰ ਦਿਓ ਚੜਾਏ ਕੇ ਕਾਨ,
ਮਹਾਰਾਜ ਜੀ ਨੇ ਆਪਣਾ ਘੋੜਾ ਪੌੜੀਆਂ ਦੇ ਉੱਤੋਂ ਉੱਤੇ ਹੀ ਚੜਾ ਦਿੱਤਾ, چبوترے دے اتے گھوڑے سمیت مہاراج سچے پاتشاہ جی جا چڑے اپنا گھوڑا لے کے چبوترے تے آئے ہاں
ہل اونچے چڑھ کر پھر پھئے
چبوترا اچا سی نا بنیا ہوا پوڑیاں سمیت مہاراج جی گھوڑا پوڑیاں تو لے کے چبوترے تے چڑھ گئے تے چبوترے تے اچے تھان تے کھلو کے گھوڑے تے بیٹھ کے مہاراج جی نور پنڈ جیڑا اس بل دیکھن لگے ہاں
دور دور لگ دیکھت بھئے
نور شہر بڑا پرانا سی شاہوکاراں دا شہر سی مہاراج جی نے دور دور تک نگاہ مار کے ویکھیا ہے
داس سراہی دار ترے
گرمیاں دے دن سن تے ایک سرائی والا سیوا دار نال رہندا سی سرائی دے وچ ٹھنڈا جل بھر کے رکھدا سی ستگراں دے نال نال جتھے لوڑ پی جانی اتھے انہیں بھج کے مہاراج جی نو جل دینا تے جڑا وہ سرائی دار سیوک سی نا جل بھریا ہویا سرائی دے وچ تے ستگراں نو جل چکاؤن واسطے او دوڑ کے چبوترے والے پاسے نو اتے نو چڑھن لگا
جڑیو تائے کر بیگ چڑھے تے
جدو تھلیوں بڑے جور نال چڑھن لگا بھی ستگراں نو جل دی لوڑ ہونی ہے تے مہاراج جی نو جل چکاواں تو دوڑ کے بھج کے جدو تھلیوں اوپر دی چڑھن لگا
پہنچیو چا گرو کے پاس پگ سو دیو کبوتر ناش
جڑا سرائی دار سیوک سی جل چکاؤن والا مہاراج جی دا گڑبئی کہہ سکدے ہاں او جدوں بھج کے جان لگا ستگراں دے کول مہاراج جی دے کول پہنچنا چاہندا ہے تے جدوں دوڑیا کبوتر بڑے سن اوتھے ایک کبوتر کتے اس سیوک دے پیر تھلے آ گیا او دے پیر تھلے آیا تے کبوتر مار گیا کبوتر ماریا گیا
تینار گن بیٹھے رسٹھانے
اتھے کچھ بندے بھی بیٹھے سی چبوترے تے جڑے نور پنڈ دے بندے سی او بیٹھے ہوئے سن انہاں نے جدوں ویکھیا کہ ایک کبوتر مر گیا گرو صاحب دا سیوا دار ہے تے انہیں بھج کے جدوں جان لگا جل چکان لئی تے او دے پیر تھلے آ کے ماریا گیا انہاں نے بڑا غصہ کیتا کیونکہ وہ جڑے بندے بیٹھے سی اتھے انہاں کبوتراں نو دانا آدک پایا کردے سی چبوترے دے کول کبوتراں نو کٹھیاں کر کے وہ دانا پاؤندے سی تے انہاں نے آکھیا بھی یہ تاں بڑا ماڑا کیتا ہے انہیں کبوتر مار دتا ہے
میرے بیٹھے رسٹھانے کہا کرم تے کین بکھانے
بڑے غصے وچ آ کے وہ جڑا سیوا دار سی جہدے کولوں کبوتر مریا ہے ਉਹਨੂੰ ਗੁੱਸੇ ਚ ਆ ਕੇ ਕਹਿਣ ਲੱਗੇ ਉਹ ਆ ਕੀ ਕੀਤਾ ਤੂੰ ਤੈਨੂੰ ਦਿਸਦਾ ਨੀ ਨਜ਼ਰ ਨੀ ਆਉਂਦਾ ਤੂੰ ਪੈਰਾਂ ਥੱਲੇ ਦੇ ਕੇ ਇੱਕ ਕਬੂਤਰ ਮਾਰ ਦਿੱਤਾ ਆ ਕੀ ਕੀਤਾ ਹੈ
ਰਹਿ ਚਬੂਤਰੇ ਤੋਂ ਕਬੂਤਰ
ਕਬੂਤਰਾ ਜਿਹੜਾ ਹੈ ਇੱਥੇ ਬੜੇ ਪੁਰਾਣੇ ਸਮੇਂ ਤੋਂ ਕਬੂਤਰ ਰਹਿੰਦੇ ਹਨ
ਅਤੇ ਉਹ ਭਿੱਖੇ ਬਿਨ ਦੇਉ ਕਬੂਤਰ
ਤੂੰ ਬਿਨਾਂ ਵੇਖਿਆ ਦੌੜਿਆ ਥੱਲੇ ਵੇਖ ਕੇ ਨੀ ਸੀ ਦੌੜ ਸਕਦਾ ਤੁਰ ਸਕਦਾ ਬਿਨਾ ਵੇਖਿਆ ਦੌੜਿਆ ਇਹੋ ਜੀ ਕਿਹੜੀ ਕਾਹਲ ਸੀ ਕਿ ਤੂੰ ਦੌੜਨ ਲੱਗਾ ਤੇ ਪੈਰ ਥੱਲੇ ਕਬੂਤਰ ਦੇ ਕੇ ਮਾਰ ਦਿੱਤਾ ਹੈ
ਸਤਗੁਰ ਕਹਿਓ ਕਹਾ ਹੋਏ ਗਯੋ ਬਿਨਸਨ ਕੋ ਸਗਰੋ ਤਨ ਕਹਿਓ
ਮਹਾਰਾਜ ਜੀ ਬੋਲੇ ਜਦੋਂ ਕਲਗੀਧਰ ਜੀ ਨੇ ਵੇਖਿਆ ਨਾ ਵੀ ਸਾਡੇ ਸੇਵਾਦਾਰ ਨੂੰ ਝਿੜਕਣ ਲੱਗ ਪਏ ਨੇ ਮਹਾਰਾਜ ਜੀ ਕਹਿਣ ਲੱਗੇ ਉਹ ਨਗਰ ਨਿਵਾਸੀਓ ਕੀ ਹੋ ਗਿਆ ਵੀ ਇਹ ਤਾਂ ਸਾਰਾ ਕੁਝ ਬਿਨਸਣ ਵਾਲਾ ਹੈ ਸਾਰਾ ਪਸਾਰਾ ਹੀ ਬਿਨਸਣ ਵਾਲਾ ਹੈ ਜੇ ਕਬੂਤਰ ਮਰ ਗਿਆ ਤੇ ਕਿਹੜੀ ਕੋਈ ਹਨੇਰ ਗਰਦੀ ਹੋ ਗਈ ਉਹਦੀ ਆਈ ਹੋਈ ਸੀ ਮਰ ਗਿਆ ਕਿਹੜਾ ਇਹੋ ਜਿਹਾ ਵੱਡਾ ਪਾਪ ਹੋ ਗਿਆ ਗੁਨਾਹ ਹੋ ਗਿਆ ਉਹਨੇ ਜਾਣ ਬੁੱਝ ਕੇ ਨੀ ਮਾਰਿਆ ਪੈਰ ਥੱਲੇ ਆ ਗਿਆ ਤੇ ਮਾਰਿਆ ਗਿਆ ਹੈ
ਇੱਕ ਮਰੇ ਤੇ ਅਚਰਜ ਕਹਾ
ਮਹਾਰਾਜ ਜੀ ਕਹਿੰਦੇ ਇਹ ਤਾਂ ਬਿਨਸਣ ਵਾਲੇ ਨੇ ਸਾਰੇ ਸਾਰੇ ਤਨ ਬਿਨਸਣ ਵਾਲੇ ਨੇ ਸਰੀਰ ਬਿਨਸਣ ਵਾਲੇ ਨੇ ਇੱਕ ਕਬੂਤਰ ਦੇ ਮਰਿਆ ਕੀ ਹੋ ਗਿਆ
ਹੁਣ ਹਰ ਪਰ ਸਿਕਿਆ ਲਹਾ
ਜਿਹੜੀ ਹੋਣੀ ਹੈ ਉਹਦੇ ਤੇ ਕੀ ਗੁੱਸਾ ਕਰਨਾ ਹੋਇਆ ਉਹਦੇ ਤੇ ਕੀ ਕ੍ਰੋਧ ਕਰਨਾ ਹੋਇਆ ਜਿਹੜੀ ਹੋਣੀ ਉਹ ਤਾਂ ਵਰਤ ਕੇ ਰਹਿੰਦੀ ਹੈ
ਸੁਣ ਸਭ ਬੋਲੇ ਪਲ ਤੁਮ ਆਏ ਸਰਬ ਕਬੂਤਰ ਦੇਹੋ ਮਰਾਏ
ਉਹ ਸੁਣ ਕੇ ਅੱਗੋਂ ਬੋਲੇ ਬੜੇ ਗੁਰੂ ਸਾਹਿਬ ਦੀ ਮਹਿਮਾ ਨਹੀਂ ਸੀ ਜਾਣਦੇ ਅਣਜਾਣ ਸੀ ਉਹ ਅੱਗੋਂ ਬੋਲੇ ਕਹਿੰਦੇ ਜੀ ਤੁਸੀਂ ਚੰਗੇ ਆਇਓ ਸਾਡੇ ਨਗਰ ਚ ਜੇ ਇੱਕ ਮਰਿਆ ਤੇ ਫਿਰ ਸਾਰੇ ਮਰਵਾ ਦਿਓ ਜੇ ਸਾਰੇ ਮਰਨ ਵਾਲੇ ਨੇ ਇੱਕ ਮਰਿਆ ਹਾਲੇ ਇੱਕ ਬਿਨਸਿਆ ਤੇ ਸਾਰੇ ਹੀ ਮਰਵਾ ਦਿਓ ਫਿਰ ਜੇ ਤੁਹਾਡੀ ਇਹ ਬਿਰਤੀ ਹੈ ਤਾਂ ਸਤਿਗੁਰਾਂ ਨੂੰ ਏਦਾਂ ਗੁੱਸੇ ਦੇ ਨਾਲ ਬੋਲੇ
ਸੁਣ ਗੁਰ ਕਹਿਓ جے آسمان آئے مرے کبوتر اب چمدائے.
جدو کہن لگے جی پھر ساری مروا دیو, جے سارے مرن والے ہی نے تا مروا دیو سارے. مہاراج جی کہندے اچھا جے تواڈے من وچ اس طرح ہوندی ہے بھی سارے مروا دئیے, تے جے تواڈے من وچ اس طرح دی اچھا ہے
مرے کبوتر اب چمدائے
او چنگا پھر جننے نے ہن ہی سارے مر جان گے. کلگیدھر جی کہتے جی تے من چ خیال ہے بھی سارے مروا دیے چنگا پھر سارے ہی مر جان, یہ جن کبوتر نے سینکڑے سارے ہی مر جان.
بچن گرو کے کہنو کر کے جیتے کبوتر گرے تو مر کے.
بچن کہن دی دیری سی جن بھی کبوتر سن سارے ڈگ ڈگ کے زمین تے مرن لگے. وہ جن بھی کبوتر اتنے پھر دے کوئی اڑتا سی کوئی بیٹھا سی سارے مر گئے, سارے کہہ دے اس ویلے مر کے ڈگ پے.
تو ہزار نکیرن تھان
کبوتراں دا پرانا چبوترا سی اوتھے ہزاراں دی گنتی چ سینکڑیاں دی گنتی چ کبوتر سن.
ہیر ہیر نال پے حیران
سارے مر گئے, جن کبوتر سن سارے مر مر کے ڈگن لگے ماری گئے سارے شانت ہو گئے. جڑے لوگ بیٹھے سی جھگڑ رہے سن وہ ویخ ویخ کے تو ہور بھی جڑے لوگ سن حیران ہو گئے.
عظمت جت پرکھ بسالے
سمجھ گئے حیران ہو کے کہ اسی جنہاں نال بحث کر رہے سی اے تا کوئی کلاوان پرش نے.
کرے باک تے کھگ ہاتھ جالے
جنہاں دا ایک بچن کرن دے نال سارے پنچھی مارے گئے ہن.
اٹھ اٹھ کر پگ بندن کرے
سارے اٹھے ڈر کے پھر پی پیت ہو کے اٹھ اٹھ کے سارے مہاراج جی دے چرنا وچ بندنا کرن لگے.
چھمو پھول پت کول جے اچرے
خالسا جی چمتکار نو نمسکار ہوندی ہے. کئی ویری کئی مورکھاں نو سدھا کرن واسطے اس طرح دی کلا وکھانی بھی پیندی ہے. تو پھر انہاں نے مہاراج جی دے چرنا وچ چوک کے ستگراں واسطے کوئی ایسی بات نہیں ہے کہ مہاراج سچی پاتشاہ لئی کوئی اوکھا کام ہے, ستگراں دے حکم دے وچ ہی سب جمدے نے تے حکم کر کے ہی مردے نے. مہاراج جی دے حکم کر کے جمدے نے حکم کر کے مردے نے آپ پار برہم پرمیشور نے. تو یہ جننے نگر نواسی اتھے بیٹھے پہلا بحث کر رہے سن دوڑ کے بھج کے مہاراج جی دے چرنا وچ متھا ٹیکن لگے.
چھمو پھول پت کول جی اچرے
کہن لگے ست گرو جی سانو چھما کر دیو معاف کر دیو, اسی جو آپ جی دے سامنے پرتیکول بولے ہاں الٹ بولے ہاں مہاراج جی کرپا کر کے سانو کھما کر دیو.
راول کو پرتاپ نے جانا اب جانا جب باق بکھانا.
مہاراج جی اسی تہاڈا پرتاپ نہیں جانیا تہاڈی مہما نہیں جانی پر ہن اسی جان لیا ہے, ہن اسی تہاڈی مہما جانی ہے. جدو آپ جی دی پرتک کلا جاہر کلا ویکھی ہے اسی آپ جی دا بچن نہیں پہلا منیا.
اب جانا جب باق بکھانا ہن
جدو آپ جی نے بچن اچاریا تے ہن اسی آپ جی دی مہما جانی ہے.
مرے کبوتر دیو جیوائے کریں اب گیا پر ناکائے.
کہن لگا ستگرو سچے پاتشاہ کرپا کرو ہونے جڑے مرے پئے نے کبوتر انہاں تے ترس کر کے انہاں نو جوا دیو, انہاں ساریاں نو جیون دان دے دیو.
کرے اوگیا پر نہ کائے
تو اسی کوئی تہاڈی اوگیا نہیں کرے گا, اگے تو اسی کسے ساڈے وچوں کوئی بھی تہاڈی اوگیا نہیں کرے گا.
سن منتی کر کرپا اچارے پاو چوگ جیویں سارے.
سن کے کرپا گھر وچ آئے گرو کلگیدھر جی بولے کہن لگے بھائی ایداں کرو چوگا پاؤ انہاں کبوتراں نوں, چوگا سٹو انہاں دے اگے دانا سٹو چوگا سٹو آپ ہی سارے جیو پہن گے چوگا چگن واسطے.
دانے آن بکھیرن کرے
مہاراج جی دا بچن مان کے جدو اے دانا لے آئے تے دانے اگے سٹے نے مرے کبوتراں کول.
پاراوت جیوت جیون ترے
خالسا جی او جننے بھی مرے ہوئے کبوتر سن اٹھ کے جیو پئے تے چوگا چگن لگ پئے. ਜਿੰਨੇ ਮਰੇ ਕਬੂਤਰ ਸਨ ਉੱਠ ਕੇ ਜੀਵ ਪਏ ਤੇ ਜੀਵ ਕੇ ਉਸ ਵੇਲੇ ਸਾਰੇ ਚੋਗਾ ਚੁਗਣ ਲੱਗ ਪਏ।
ਹੀਨ ਭੀਨ ਚੋਗਾ ਨਿਜ ਖਾਵੇ, ਹੀਰ ਹੀਰ ਸਗਰੇ ਵਿੱਚ ਮਾਵੇ।
ਚੁਣ ਚੁਣ ਕੇ ਚੋਗਾ ਖਾਣ ਲੱਗੇ, ਦਾਣਾ ਖਾਣ ਲੱਗੇ। ਉਹ ਜਿੰਨੇ ਲੋਕ ਸਨ ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ, ਦੰਗ ਹੋ ਰਹੇ ਨੇ ਕਿ ਵੇਖੋ ਪਹਿਲਾਂ ਬਚਨ ਹੋਇਆ ਸੀ ਮਰ ਗਏ, ਹੁਣ ਬਚਨ ਹੋਇਆ ਤੇ ਸਾਰੇ ਜੀਵ ਖਲੋਤੇ ਹਨ।
ਸਿੱਖ ਕੇ ਪੈਰਨ ਤੇ ਜੋ ਮਰਿਓ,
ਪਰ ਹਾਂ ਖਾਲਸਾ ਜੀ, ਜਿਹੜਾ ਉਹ ਸਿੱਖ ਦੇ ਪੈਰ ਨਾਲ ਮਰਿਆ ਸੀ ਨਾ ਕਬੂਤਰ,
ਸੋਨੇ ਜੀਓ ਰਿਓ ਤਰ ਪਰਿਓ,
ਉਹ ਨਹੀਂ ਜੀਵਿਆ, ਉਹ ਮਰਿਆ ਹੀ ਪਿਆ ਰਿਹਾ, ਜਿਹੜਾ ਸਿੱਖ ਦੇ ਪੈਰ ਥੱਲੇ ਆ ਕੇ ਮਰਿਆ ਸੀ।
ਇਸ ਕੋ ਦੇਖਤ ਬੋਲ ਉਚਾਰੇ, ਇਸ ਪਰ ਕਿਉਂ ਨਾ ਕਿਰਪਾ ਨਿਜਦਾਰੇ।
ਮਰੇ ਹੋਏ ਨੂੰ ਵੇਖ ਕੇ ਕਹਿਣ ਲੱਗੇ, ਮਹਾਰਾਜ ਜੀ ਇਹਦੇ ਤੇ ਆਪਣੀ ਕਿਰਪਾ ਕਿਉਂ ਨੀ ਕੀਤੀ, ਇਹਨੂੰ ਤੁਸੀਂ ਜੀਵਨ ਦਾਨ ਕਿਉਂ ਨੀ ਦਿੱਤਾ।
ਸਿੰਘਨ ਵੀ ਕੈਸੇ ਜਵਾਬੋ,
ਸਿੰਘ ਬੋਲੇ ਕਹਿਣ ਲੱਗੇ, ਮਹਾਰਾਜ ਚਲੋ ਇਹਨੂੰ ਵੀ ਜਵਾਬ ਦਿਓ, ਜੇ ਸਾਰੇ ਜੀਵਦੇ ਨੇ ਤੇ ਇਹਨੂੰ ਵੀ ਜਵਾਬ ਦਿਓ।
ਰੱਬ ਫਰਮਾਏ ਚੋਗੇ ਸਪਾਵੋ,
ਮਹਾਰਾਜ ਜੀ ਕਹਿੰਦੇ ਬਈ ਇਹਦੇ ਅੱਗੇ ਵੀ ਚੋਗਾ ਪਾ ਦਿਓ, ਉੱਥੇ ਇਹਦੇ ਅੱਗੇ ਵੀ ਚੋਗ ਸੁੱਟ ਦਿਓ।
ਜੇਕਰ ਸਿੱਖਣ ਤਿਸੇ ਅਗੇਰੇ,
ਲੈ ਕੇ ਚੋਗਾ ਉਸ ਵੇਲੇ ਸਿੱਖਾਂ ਨੇ, ਉਹ ਜਿਹੜਾ ਮਰਿਆ ਕਬੂਤਰ ਸੀ ਉਹਦੇ ਕੋਲ ਚੋਗਾ ਸੁੱਟਿਆ ਹੈ।
ਮੋਠ ਬਾਜਰੀ ਜਮੈ ਬਖੇਰੇ,
ਜਦੋਂ ਉਹਦੇ ਕੋਲ ਮੋਠ ਬਾਜਰਾ ਸੁੱਟਿਆ ਚੁਗਣ ਵਾਸਤੇ,
ਉੱਠ ਜੀਵਿਓ ਹੇਰਤ ਬਿਸਮਾਏ,
ਉਹ ਵੀ ਉੱਠ ਕੇ ਜੀਵ ਖਲੋਤਾ ਤੇ ਚੋਗਾ ਚੁਗਣ ਲੱਗ ਪਿਆ। ਵੇਖ ਕੇ ਸਭ ਹੈਰਾਨ ਹੋ ਗਏ,
ਲਿਆਏ ਉਪਾਏ ਸੀਸ ਨਿਵਾਏ,
ਸਾਰਾ ਨਗਰ ਆਇਆ ਦੌੜ ਕੇ ਭੱਜ ਕੇ ਸਤਿਗੁਰਾਂ ਦੇ ਚਰਣਾਂ ਵਿਚ। ਜਿੰਨੇ ਵੀ ਉਹ ਸਨ ਘਰਾਂ ਵਿਚ ਗਏ ਭੱਜ ਭੱਜ ਕੇ, ਆਪਣੇ ਘਰੋਂ ਪਿਟਾਵਾਂ ਲੈ ਕੇ ਆਏ, ਸਤਿਗੁਰਾਂ ਦੇ ਚਰਣਾਂ ਵਿਚ ਆ ਕੇ ਸੀਸ ਝੁਕਾਉਂਦੇ ਨੇ।
ਸ੍ਰੀ ਗੁਰੂ ਸੁਜਸ ਨਿਓ ਹਮ ਜੈਸੇ,
ਅਸੀਂ ਸਤਿਗੁਰੂ ਗੁਰੂ ਕਲਗੀਧਰ ਦਾ ਸੁਜਸ, ਕਲਗੀਧਰ ਦੀ ਮਹਿਮਾ ਜਿਵੇਂ ਆਪਣੇ ਕੰਨਾਂ ਨਾਲ ਸੁਣੀ ਹੈ,
ਦਰਸ਼ਨ ਕਰਿਓ ਆਪ
ਕਹਿੰਦੇ, ਉਸੇ ਤਰ੍ਹਾਂ ਮਹਾਰਾਜ ਜੀ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਨੇ, ਜਿਵੇਂ ਸੁਣਿਆ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਜਿਵੇਂ ਅਸੀਂ ਸੁਣਿਆ ਸੀ ਆਪ ਜੀ ਦੀ ਮਹਿਮਾ ਨੂੰ, ਉਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕੀਤੇ ਹਨ।
ਜੋ ਘੜੀ ਠਹਿਰੇ ਗੁਰਤਾ,
ਲੋਕ ਘੜੀਆਂ ਮਹਾਰਾਜ ਜੀ ਉੱਥੇ ਠਹਿਰੇ ਰਹੇ, ਖਲੋਤੇ ਦਰਸ਼ਨ ਦਿੰਦੇ ਰਹੇ।
ਹੁਣ ਗਮਨੇ ਬਾਜ਼ਾਰ ਬਦਜਾ,
ਮਹਾਰਾਜ ਜੀ ਇੱਥੋਂ ਬਾਜ਼ਾਰ ਨੂੰ ਚੱਲ ਪਏ, ਜਿਹੜਾ ਨੌਰ ਸ਼ਹਿਰ ਦਾ ਵੱਡਾ ਬਾਜ਼ਾਰ ਸੀ ਉਸ ਬਾਜ਼ਾਰ ਵਿਚ ਮਹਾਰਾਜ ਜੀ ਚੱਲ ਪਏ।
ਤਨਹਾੜ ਬਨਕ ਬਿਵਾਰੂ,
ਨੌਰ ਸ਼ਹਿਰ ਦਾ ਬਾਜ਼ਾਰ ਜਦੋਂ ਵੇਖਿਆ, ਬੜੇ ਬੜੇ ਤਨਹਾੜ ਸ਼ਾਹੂਕਾਰ ਬਣੀਏ ਵਪਾਰ ਕਰਨ ਵਾਲੇ ਦੁਕਾਨਾਂ ਚ ਬੈਠੇ ਹਨ।
ਮਹਿੰਦੀ ਨਾਰ ਅੰਬਾਰੂ,
ਬੜੀਆਂ ਬੜੀਆਂ ਵੱਡੀਆਂ ਦੁਕਾਨਾਂ ਨੇ ਤੇ ਦੁਕਾਨਾਂ ਵਿਚ ਸੋਨੇ ਦੀਆਂ ਸ਼ਰਫੀਆਂ ਦੇ ਢੇਰ ਲੱਗੇ ਪਏ ਨੇ, ਸੋਨੇ ਦੀਆਂ ਸ਼ਰਫੀਆਂ ਮੋਹਰਾਂ ਜਿਹੜੀਆਂ ਨੇ ਸੋਨੇ ਦੇ ਦਿਨਾਰ, ਉਹਨਾਂ ਦੇ ਢੇਰ ਉਹਨਾਂ ਦੀਆਂ ਦੁਕਾਨਾਂ ਵਿਚ ਲੱਗੇ ਹੋਏ ਨੇ।
ਗਿਣਤੀ ਕਹਾਂ ਰਜਤ ਬਣ ਕੇ ਰੇ,
ਰੁਪਈਆਂ ਦੀ ਗਿਣਤੀ ਤਾਂ ਕਰੀਏ ਹੀ ਕਿੰਨੀ ਵੀ, ਕਿੰਨੇ ਕਰੇ ਸ਼ਰਫੀਆਂ ਹਜ਼ਾਰਾਂ ਦੇ ਹਿਸਾਬ ਨਾਲ ਪਈਆਂ ਨੇ ਤੇ ਰੁਪਈਆਂ ਦੀ ਤਾਂ ਗਿਣਤੀ ਕਿੰਨੀ ਕਰਨੀ ਆ ਵੀ ਕਿੰਨੇ ਕਹਾਂ।
ਕਿਤਾਬੋ ਪਰਵਾਲ ਕੋ ਪਰਵਾਲ ਕੋ ਹੀਰੇ,
ਬੜੇ ਬੜੇ ਕੀਮਤੀ ਮੋਤੀ ਪਰਵਾਲ ਹੋਰ ਬਹੁਤ ਕੁਝ ਪਿਆ ਹੋਇਆ।
ਮੋਰਨ ਦੇਖ ਆਨੰਦ ਉਦਾਰਾ,
ਮੋਹਰਾਂ ਵੇਖ ਵੇਖ ਕੇ ਸਭ ਦੇ ਅੰਦਰ ਆਨੰਦ ਵਰਤ ਰਿਹਾ ਹੈ।
ਸਿੰਘਨ ਸੰਗ ਉਨਾਏ ਸੁਨਾਏ ਉਚਾਰਾ,
ਉਸ ਵੇਲੇ ਸਿੰਘਾਂ ਦੇ ਸਾਥ ਬੋਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ। ਮਹਾਰਾਜ ਜੀ ਨੇ ਇੱਕ ਭਵਿੱਖਤ ਬਚਨ ਆਪਣੇ ਮੁਖੋਂ ਉਚਾਰਨ ਕੀਤਾ,
ਨਹੁਰ ਗੁਰੂ ਕੀ ਮੋਹਰ ਸਿੰਘ ਆਵੇਂਗੇ ਜਬ ਲੁਟੇਂਗੇ।
ਮਹਾਰਾਜ ਕਲਗੀਧਰ ਨੇ ਬਚਨ ਕੀਤਾ, ਕਹਿੰਦੇ ਨੌਰ ਗੁਰੂ ਕੀ ਮੋਹਰ, ਆ ਨੌਰ ਵਿਚ ਗੁਰਾਂ ਦੀਆਂ ਮੋਹਰਾਂ ਨੇ, ਇਹ ਮੋਹਰਾਂ ਸਾਰੀਆਂ ਗੁਰੂ ਦੀਆਂ ਨੇ। ਸਮਾਂ ਆਵੇਗਾ, ਖਾਲਸਾ ਆਵੇਗਾ, ਸਿੰਘ ਆਉਣਗੇ ਤੇ ਸਿੰਘ ਆ ਕੇ ਸਾਰੀਆਂ ਮੋਹਰਾਂ ਆਪਣੀਆਂ ਲੁੱਟ ਕੇ ਲੈ ਜਾਣਗੇ। ਸਮਾਂ ਆਵੇਗਾ, ਸਿੰਘ ਆਵਾਂਗੇ ਤਬ ਲੁੱਟਾਂਗੇ, ਸਿੰਘ ਆਉਣਗੇ ਤੇ ਆ ਕੇ ਇਥੋਂ ਮੋਹਰਾਂ ਲੁੱਟ ਕੇ ਲੈ ਕੇ ਜਾਣਗੇ।
ਹਿਮਕੈ ਨਗਰ ਨਿਆਰਿਓ ਸਾਰਾ,
ਏਦਾਂ ਇਹ ਬਚਨ ਕੀਤਾ ਕਲਗੀਧਰ ਨੇ। ਇਹ ਬਚਨ ਕਰਕੇ ਸਾਰਾ ਨੌਰ ਸ਼ਹਿਰ ਮਹਾਰਾਜ ਜੀ ਨੇ ਫਿਰ ਕੇ ਵੇਖਿਆ ਹੈ।
ਆਏ ਡੇਰੋ ਜੈਨ ਭਾਰਾ ਦਾਰਾ,
ਫਿਰ ਵਾਪਸ ਉਥੇ ਆਏ ਨੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਨਾਮ ਥਾਨ ਕੋ ਛੀਨ ਤਲਾਏ,
ਜੀ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਉਸ ਜਗ੍ਹਾ ਦਾ ਨਾਮ ਹੈ ਛੀਨ ਤਲਾਈ।
ਜੈ ਉਤਰੇ ਨਿਸ ਬਸਨ ਗੁਸਾਏ,
ਜਗ੍ਹਾ ਦਾ ਨਾਮ ਛੀਨ ਤਲਾਈ ਹੈ। ਜਿੱਥੇ ਉਤਰੇ ਨੇ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਨੇ ਤੇ ਰਾਤ ਬਤੀਤ ਕੀਤੀ ਹੈ।
ਪਾਨ ਪਾਨ ਕਰ ਸੈਨਾ ਸਾਰੀ,
ਮਹਾਰਾਜ ਜੀ ਦੇ ਨਾਲ ਜਿੰਨੀਆਂ ਫੌਜਾਂ ਨੇ ਸਭ ਨੇ ਖਾਣ ਪਾਨ ਕੀਤਾ, ਲੰਗਰ ਪ੍ਰਸ਼ਾਦ ਛਕਿਆ ਹੈ।
ਜਿੱਥਾ ਸੁਖ ਰਾਤ ਗੁਜ਼ਾਰੀ,
ਸੁਖ ਦੇ ਨਾਲ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਲੂਟਨ ਬਚਨ ਗੁਰੂ ਜੋ ਭਨਿਓ, ਓ ਪੂਰਨ ਪਾਮੀਮ ਸੁਨਿਓ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਸੀ, ਸਿੰਘ ਆਵਾਂਗੇ ਤਬ ਜਬ ਲੁੱਟਾਂਗੇ, ਕਿ ਜਿਹੜਾ ਇਹ ਬਚਨ ਮਹਾਰਾਜ ਜੀ ਨੇ ਕੀਤਾ ਸੀ ਕਿ ਨੋਰ ਦੇ ਵਿਚ ਗੁਰੂ ਦੀਆਂ ਮੋਹਰਾਂ ਨੇ ਸਿੰਘ ਲੁੱਟਣਗੇ, ਉਹ ਬਚਨ ਜਿਵੇਂ ਪੂਰਾ ਹੋਇਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਜੁਰਗਾਂ ਕੋਲੋਂ ਸੁਣਿਆ ਕਿ ਉਹ ਬਚਨ ਮਹਾਰਾਜ ਜੀ ਦਾ ਪੂਰਾ ਹੋਇਆ।
ਮਰ ਕੇ 18 ਸਹਿਰ ਰੋਏ ਕਾਦਿਸ਼,
ਖਾਲਸਾ ਜੀ ਜਦੋਂ ਸੰਮਤ ਬਿਕਰਮੀ 1811 ਦਾ ਸਾਲ ਸੀ, 1811 ਸੰਮਤ ਬਿਕਰਮੀ ਵਿਚ
ਖਾਲਸਾ ਗਮਨਿਓ ਬਰਬਤ,
ਖਾਲਸਾ ਪੰਥ ਮੱਲੋ ਮੱਲੀ ਉਸ ਪਾਸੇ ਨੂੰ ਚਲਾ ਗਿਆ। ਬਿਰਤੀ ਨਹੀਂ ਸੀ ਜਾਣ ਦੀ, ਸੁਭਾਵਕ ਹੀ ਸਿੰਘਾਂ ਨੇ ਇਧਰ, ਕਿਉਂਕਿ ਇਧਰ ਬੀਕਾਨੇਰ ਦਾ ਅੱਗੇ ਇਲਾਕਾ ਸ਼ੁਰੂ ਹੋ ਜਾਂਦਾ, ਉਹ ਸਿੰਘ ਜਦੋਂ ਔਖਾ ਸਮਾਂ ਹੁੰਦਾ ਸੀ ਇਧਰ ਨੂੰ ਨਿਕਲ ਜਾਇਆ ਕਰਦੇ ਸੀ ਬੀਕਾਨੇਰ ਦੇ ਇਲਾਕੇ ਚ। ਤੋ ਉਸ ਵਕਤ ਸਿੰਘ ਬਰਬਸ ਦਾ ਮਤਲਬ ਹੁੰਦਾ ਮੱਲੋ ਮੱਲੀ, ਉਸ ਪਾਸੇ ਨੂੰ ਚੱਲ ਪਏ।
ਚੂਰੂਪੁਰ ਕੀ ਸੁਨ ਬੜ ਮਾਇਆ,
ਉਥੇ ਕੁਝ ਦੂਰੀ ਤੇ ਨਗਰ ਸੀ ਚੁਰੂਪੁਰ, ਚੁਰੂਪੁਰ ਬਾਰੇ ਸੁਣਿਆ ਸੀ ਸਿੰਘਾਂ ਨੇ ਵੀ ਉਥੇ ਬੜਾ ਪੈਸਾ ਹੈ, ਰੁਪਈਆ ਬੜਾ, ਧਨ ਬੜੀ, ਸੰਪਦਾ ਬੜੀ ਹੈ।
ਪਿੰਡ ਖਾਲਸੇ ਕੋ ਦਲ ਧਾਇਆ,
ਸਿੰਘ ਚੁਰੂਪੁਰ ਲੁੱਟਣ ਵਾਸਤੇ, ਚੁਰੂਪੁਰ ਦੇ ਉੱਤੇ ਹਮਲਾ ਕਰਨ ਵਾਸਤੇ ਸਿੰਘਾਂ ਨੇ ਇਥੋਂ ਹੱਲਾ ਕੀਤਾ। ਜਦੋਂ ਉਸ ਪਾਸੇ ਨੂੰ ਗਏ,
ਪਹੁੰਚੇ ਨਿਕਟ ਸੁਣੀ ਸਭ ਬਾਤ,
ਜਦੋਂ ਉਥੇ ਗਏ ਤੇ ਉਥੇ ਪਹੁੰਚ ਕੇ ਸਾਰੀ ਗੱਲ ਸਿੰਘਾਂ ਨੇ ਸੁਣੀ।
ਸਾਰੀ ਖਾਰਾ ਪੀਓ ਨ ਜਾਤ,
ਸਿੰਘਾਂ ਨੂੰ ਪਤਾ ਲੱਗਾ ਕਿ ਜਿਹੜਾ ਚੁਰੂਪੁਰ ਹੈ ਉਥੋਂ ਦਾ ਜਿਹੜਾ ਪਾਣੀ ਹੈ ਉਹ ਬੜਾ ਖਾਰਾ ਹੈ, ਉਹ ਪੀਣ ਦੇ ਲਾਇਕ ਨਹੀਂ ਹੈ, ਉਹ ਪੀਆ ਨਹੀਂ ਜਾਂਦਾ।
ਇਹ ਪੀਵੇਂ ਲੱਗੇ ਹੱਥ ਸਾਰਾ,
ਜਿਹੜਾ ਉਥੋਂ ਦਾ ਪਾਣੀ ਪੀ ਲੈਂਦਾ ਉਹਨੂੰ ਅਤੀ ਸਾਰ ਲੱਗ ਜਾਂਦੇ ਨੇ, ਦਸਤ ਲੱਗ ਜਾਂਦੇ ਨੇ, ਉਲਟੀਆਂ ਲੱਗ ਜਾਂਦੀਆਂ ਨੇ।
ਜਾਤ ਮਾਨਵ ਬਿਮਾਰਾ,
ਚੰਗੇ ਭਲੇ ਬੰਦੇ ਉਹ ਪਾਣੀ ਪੀ ਕੇ ਬਿਮਾਰ ਹੋ ਜਾਂਦੇ ਨੇ, ਇਹੋ ਜਿਹਾ ਪਾਣੀ ਹੈ ਚੁਰੂਪੁਰ ਦਾ।
ਉਲਕੇ ਵੈਰ ਹੈ ਜਲ ਐਸੋ,
ਇਦਾਂ ਦਾ ਪਾਣੀ ਨਗਰ ਦੇ ਬਾਹਰ, ਜਿਹੜਾ ਨਗਰ ਦੇ ਅੰਦਰ ਜਿਹੜਾ ਪਾਣੀ ਹੈ ਉਹ ਪੀਣ ਦੇ ਲਾਇਕ ਹੈ, ਪਰ ਨਗਰ ਦੇ ਬਾਹਰ ਜਿਹੜਾ ਪਾਣੀ ਹੈ ਉਹ ਪਾਣੀ ਇਸ ਤਰ੍ਹਾਂ ਦਾ ਹੈ ਕਿ ਉਹਨੂੰ ਪੀਂਦਿਆਂ ਅਤੀਸਾਰ ਲੱਗ ਜਾਂਦੇ ਨੇ, ਦਸਤ ਲੱਗ ਜਾਂਦੇ ਨੇ, ਬੰਦਾ ਬਿਮਾਰ ਹੋ ਜਾਂਦਾ ਹੈ।
ਪੀਓ ਨਜਾਏ ਪੀਓ ਰੁਜ ਜੈਸੂ,
ਔਰ ਉਹਨੂੰ ਪੀਤਾ ਨਹੀਂ ਜਾਂਦਾ, ਜਿਹੜਾ ਪੀਂਦਾ ਉਹ ਰੋਗੀ ਹੋ ਜਾਂਦਾ। ਤੋ ਸਿੰਘਾਂ ਨੇ ਸੋਚਿਆ ਕਿ ਸਾਨੂੰ ਤਾਂ ਪਹਿਲਾਂ ਬਾਹਰ ਹੀ ਡੇਰਾ ਕਰਨਾ ਪੈਣਾ ਤੇ ਉਹ ਪਾਣੀ ਪੀ ਕੇ ਕਿਤੇ ਬਿਮਾਰ ਨਾ ਹੋ ਜਾਈਏ, ਏਦਾਂ ਸਿੰਘਾਂ ਨੇ ਵਿਚਾਰ ਕੀਤੀ।
ਸੁਣ ਕੇ ਤੇ ਉਹ ਖਾਲਸਾ ਬਲੇ, ਛੁੱਛੇ ਚੱਲੇ ਬਾਤ ਨੇ ਭਲੇ।
ਇਹ ਸੁਣ ਕੇ ਸਿੰਘ ਚੁਰੂਪੁਰ ਲੁੱਟਣ ਤੋਂ ਬਿਨਾਂ ਹੀ ਵਾਪਸ ਪਿੱਛੇ ਨੂੰ ਚੱਲ ਪਏ, ਪਰ ਜਦੋਂ ਵਾਪਸ ਪਿੱਛੇ ਨੂੰ ਚੱਲੇ ਤੇ ਸਿੰਘਾਂ ਨੇ ਗੁਰਮਤਾ ਕੀਤਾ, ਕਹਿੰਦੇ ਖਾਲਸਾ ਜੀ ਇੰਨੀ ਮਿਹਨਤ ਕਰਕੇ ਆਏ ਆ ਤੇ ਹੁਣ ਖਾਲੀ ਹੱਥ ਹੀ ਮੁੜਾਂਗੇ, ਲੁੱਟ ਮਾਰ ਨਹੀਂ ਕੀਤੀ। ਲੁੱਟ ਮਾਰ ਦਾ ਮਤਲਬ ਹੁੰਦਾ ਖਾਲਸਾ ਗਰੀਬ ਨੂੰ ਨਹੀਂ ਸੀ ਲੁੱਟਿਆ ਕਰਦਾ, ਜਿਹੜੇ ਧਨਾੜ ਸ਼ਾਹੂਕਾਰ ਗਰੀਬਾਂ ਦਾ ਖੂਨ ਪੀਣ ਵਾਲੇ ਉਥੋਂ ਜਾ ਕੇ ਖਾਲਸਾ ਹੱਥ ਮਾਰ ਕੇ ਲੁੱਟ ਮਾਰ ਕਰਕੇ ਲਿਆਇਆ ਕਰਦੇ ਸਨ। ਤੋ ਸਿੰਘਾਂ ਆਖਿਆ ਵੀ ਖਾਲਸਾ ਜੀ ਹੁਣ ਖਾਲੀ ਹੱਥ ਮੁੜਾਂਗੇ, ਇਹ ਗੱਲ ਚੰਗੀ ਨਹੀਂ ਬਣਦੀ।
ਨੋਰ ਕੋ ਗੱਲ ਚੱਲ ਆਇਓ,
ਉਹ ਬਚਨ ਗੁਰੂ ਸਾਹਿਬ ਦਾ ਪੂਰਾ ਹੋਣਾ ਸੀ, ਨੋਰ ਗੁਰੂ ਕੀ ਮੋਹਰ, ਸਿੰਘ ਆਵਾਂਗੇ ਜਬ ਲੁੱਟਾਂਗੇ, ਉਹ ਬਚਨ ਪੂਰਾ ਹੋਣਾ ਸੀ ਦਸਵੇਂ ਪਾਤਸ਼ਾਹ ਦਾ। ਤੋ ਸਿੰਘ ਜਿਹੜੇ ਚੁਰੂਪੁਰ ਜਾਣਾ ਸੀ ਉਹ ਵਾਪਸ ਆਉਂਦਿਆਂ ਆਉਂਦਿਆਂ ਨੋਹਰ ਪਿੰਡ ਆ ਪਹੁੰਚੇ, ਨੋਹਰ ਸ਼ਹਿਰ ਵਿਚ ਆ ਪਹੁੰਚੇ।
ਤੁਫੰਗਾ ਜੰਗ ਮਚਾਇਓ,
ਸਿੰਘਾਂ ਨੇ ਆਖਿਆ ਵੀ ਖਾਲਸਾ ਜੀ ਚਲੋ ਨੋਹਰ ਪਿੰਡ ਜਿਹੜਾ ਸ਼ਹਿਰ ਹੈ ਇਹਦਾ ਸਫਾਇਆ ਕਰ ਚੱਲੀਏ ਜਾਂਦਿਆਂ, ਇਹਨੂੰ ਲੁੱਟ ਮਾਰ ਕਰਕੇ ਲੈ ਚੱਲੀਏ, ਆਪਣਾ ਹਿੱਸਾ ਇੱਥੋਂ ਲੈ ਚੱਲੀਏ।
ਬਰੇ ਹੇਲ ਕਰ ਲੁੱਟ ਬਜ਼ਾਰਾ,
ਖੰਗ ਤੁਫੰਗਾ ਜੰਗ ਮਚਾਇਓ। ਬੰਦੂਕਾਂ ਤਿਆਰ ਕਰਕੇ ਸਿੰਘਾਂ ਨੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ, ਜੰਗ ਕੀਤਾ। ਬਰੇ ਹੇਲ ਕਰ ਲੁੱਟ ਬਜ਼ਾਰਾ, ਹੱਲਾ ਕਰਕੇ ਸਿੰਘਾਂ ਨੇ ਜਨਗਰ ਦੇ ਉੱਤੇ ਬਾਜ਼ਾਰ ਜਾ ਕੇ ਲੁੱਟੇ ਹਨ।
ਦੀਨੋ ਦਰਬ ਬਿੰਦ ਦੀ ਨਾਰਾ,
ਜਿਹੜੀਆਂ ਸ਼ਰਫੀਆਂ ਬਾਜ਼ਾਰ ਚ ਪਈਆਂ ਵੇਖ ਕੇ ਕਲਗੀਧਰ ਨੇ ਵਚਨ ਕੀਤਾ ਸੀ ਨਾ ਵੀ ਸਿੰਘ ਆਵਾਂਗੇ ਤਬ ਲੁੱਟਾਂਗੇ ਨੋਰ ਗੁਰੂ ਕੀ ਮੋਹਰ, ਉਹ ਵਚਨ ਪੂਰਾ ਹੋ ਗਿਆ। ਉਹਨਾਂ ਬਾਜ਼ਾਰ ਦੀਆਂ ਦੁਕਾਨਾਂ ਵਿਚ ਜਿੰਨੀਆਂ ਸ਼ਰਫੀਆਂ ਸਨ ਉਹ ਸਿੰਘਾਂ ਨੇ ਚੁੱਕ ਚੁੱਕ ਕੇ ਆਪਣੇ ਘੋੜਿਆਂ ਤੇ ਲੱਦ ਲਈਆਂ।
ਤ੍ਰਿਪਤ ਹੋਏ ਤਾਂ ਤੇ ਚੱਲ ਆਏ,
ਇਹਦਾ ਸਿੰਘ ਤ੍ਰਿਪਤ ਹੋ ਕੇ ਚੰਗੀ ਤਰ੍ਹਾਂ ਰੱਜ ਕੇ ਉਥੋਂ ਸ਼ਰਫੀਆਂ ਸੋਨੇ ਦੀਆਂ ਲੁੱਟ ਮਾਰ ਕਰਕੇ ਫਿਰ ਉਥੋਂ ਪਿੱਛੇ ਵਾਪਸ ਹਟੇ ਹਨ।
ਮੁੱਲ ਹੈ ਲੈ ਅਸਵਾਰ ਬਣਾਏ,
ਕਹਿੰਦੇ ਇਸ ਤਰ੍ਹਾਂ ਫਿਰ ਮੁੱਲ ਲੈ ਕੇ ਘੋੜਿਆਂ ਦਾ ਉਹ ਵਾਪਸ ਮੁੜੇ ਹਨ।
ਕੀਤਕ ਭਏ ਤਬੈ ਸਿਰਦਾਰਾ,
ਉਸ ਵੇਲੇ ਕਈ ਸਰਦਾਰ ਬਣ ਗਏ ਜਿਨ੍ਹਾਂ ਨੇ ਲੁੱਟ ਮਾਰ ਕੀਤੀ ਨਾ, ਜਿਹੜੇ ਗਰੀਬ ਸਿੰਘ ਸਨ ਉਹ ਤਿਆਰ ਬਰ ਤਿਆਰ ਹੋ ਗਏ, ਕਈ ਤਾਂ ਸਰਦਾਰ ਬਣ ਗਏ ਉਸ ਵੇਲੇ। ਇੰਨਾ ਕਹਿੰਦੇ ਖਜ਼ਾਨਾ ਲੁੱਟਿਆ ਨੋਰ ਸ਼ਹਿਰ ਦੇ ਵਿੱਚੋਂ ਖਾਲਸੇ ਨੇ।
ਗ੍ਰਾਮ ਗਨ ਤੁਰਕਨ ਮਾਰ,
ਇਹਦਾ ਬਹੁਤ ਸਾਰੇ ਤੁਰਕਾਂ ਦਾ ਪਿੰਡ ਸੀ ਜ਼ਿਆਦਾ, ਉਹ ਤੁਰਕਾਂ ਨੂੰ ਚੰਗੀ ਤਰ੍ਹਾਂ ਖਾਲਸੇ ਨੇ ਸੋਧਾ ਲਾਇਆ। ਜਿਹੜੇ ਮਲੇਚ ਸਨ, ਜ਼ਾਲਮ ਸਨ, ਜ਼ੁਲਮ ਕਰਨ ਵਾਲੇ, ਉਹਨਾਂ ਤੁਰਕਾਂ ਦਾ ਚੰਗੀ ਤਰ੍ਹਾਂ ਖਾਲਸੇ ਨੇ ਸੋਧਾ ਲਾ ਕੇ ਲੁੱਟ ਮਾਰ ਕੀਤੀ।
ਕਰਿਓ ਕਹਿਓ ਗੁਰੂ ਕੋ ਤਬ ਸਫਲਾਇਓ, ਬਿਰਧ ਸਿੰਘਨ ਤੇ ਹਮ ਸੁਣ ਲਇਓ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਲਗੀਧਰ ਦਾ ਕੀਤਾ ਵਚਨ ਉਹ ਸਿੰਘਾਂ ਨੇ ਸਫਲਾ ਕੀਤਾ, ਸਿੰਘਾਂ ਦੇ ਸਮੇਂ ਉਹ ਵਚਨ ਸਫਲਾ ਹੋਇਆ। ਭਾਈ ਸਾਹਿਬ ਕਹਿੰਦੇ ਜਿਹੜਾ ਸਾਰਾ ਪ੍ਰਸੰਗ ਹੈ ਮੈਂ ਆਪਣੇ ਬਜੁਰਗ ਸਿੰਘਾਂ ਦੇ ਕੋਲੋਂ ਸੁਣਿਆ। ਜਿਹੜੇ ਬਿਰਧ ਸਿੰਘ ਨੇ, ਬਜੁਰਗ ਸਿੰਘ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਨ੍ਹਾਂ ਨੇ ਮੈਨੂੰ ਸੁਣਾਇਆ ਤੇ ਮੈਂ ਉਸੇ ਤਰ੍ਹਾਂ ਇੱਥੇ ਸੂਰਜ ਪ੍ਰਕਾਸ਼ ਵਿਚ ਲਿਖ ਦਿੱਤਾ ਹੈ।
ਛੀਨ ਤਲਾਈ ਡੇਰਾ ਪਾਏ,
ਕਲਗੀਧਰ ਦੀ ਕਥਾ ਹੁਣ ਸੁਣੋ। ਮਹਾਰਾਜ ਜੀ ਜਿੱਥੇ ਛੀਨ ਤਲਾਈ ਆ ਨੋਰ ਸ਼ਹਿਰ ਵਿਚ, ਉਥੇ ਮਹਾਰਾਜ ਜੀ ਨੇ ਡੇਰਾ ਕੀਤਾ ਹੋਇਆ।
ਸ੍ਰੀ ਪ੍ਰਭਾ ਤੈ ਰਾਤ ਬਿਤਾਈ,
ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸ ਕੇ ਰਾਤ ਬਤੀਤ ਕੀਤੀ ਹੈ।
ਰਾਤ ਹੋਤ ਕਰ ਸੋਚ ਇਸ਼ਨਾਨਾ,
ਅਗਲੇ ਦਿਨ ਸਵੇਰ ਹੁੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਕਾਨ ਪਰ ਕਰਿਓ ਪਿਆਨਾ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ, ਔਰ ਘੋੜੇ ਤੇ ਸਵਾਰ ਹੋ ਕੇ ਪਾਤਸ਼ਾਹ ਜੀ ਨੇ ਇਥੋਂ ਚਾਲਾ ਪਾਇਆ ਹੈ।
ਖਾਲਸੇ ਕੋ ਦਲ ਸਾਥ,
ਔਰ ਮਹਾਰਾਜ ਜੀ ਦੇ ਨਾਲ ਸਾਰੇ ਖਾਲਸੇ ਦਾ ਦਲ, ਖਾਲਸੇ ਦੀਆਂ ਸਾਰੀਆਂ ਫੌਜਾਂ ਨਾਲ ਨਾਲ ਗਈਆਂ ਹਨ।
ਉਸ ਅਸ਼ਟ ਦਸ ਪਹੁੰਚੇ ਨਾਥ,
ਇੱਥੋਂ ਮਹਾਰਾਜ ਜੀ ਨੇ ਤਕਰੀਬਨ 18 ਕ ਕੋਹ ਦਾ ਪੈਂਡਾ ਤੈਅ ਕੀਤਾ ਹੈ।
ਨਗਰ ਭਾਦਰਾ ਉਤਰੇ ਜਾਏ,
ਮਹਾਰਾਜ ਜੀ ਇੱਕ ਨਗਰ ਆਇਆ ਭਾਦਰਾ, ਇੱਥੇ ਨੇੜੇ ਤੇੜੇ ਕਈ ਨਗਰਾਂ ਵਿਚ ਮਹਾਰਾਜ ਜੀ ਉਤਰੇ ਨੇ, ਕਈ ਸਥਾਨ ਪ੍ਰਗਟ ਹੋ ਗਏ ਨੇ, ਕਈ ਪ੍ਰਗਟ ਨਹੀਂ ਹੋਏ। ਤੋ ਮਹਾਰਾਜ ਜੀ ਚੱਲ ਕੇ ਸੱਚੇ ਪਾਤਸ਼ਾਹ ਬੀਕਾਨੇਰ ਦੇ ਨੇੜੇ ਹੀ ਇਹ ਨਗਰ ਜਾ ਪੈਂਦਾ ਭਾਦਰਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭਾਦਰੇ ਨਗਰ ਦੇ ਵਿਚ ਆਏ ਹਨ।
ਧਰਮਤ ਬਹੀਰ ਪਹੁੰਚਿਓ ਆਏ,
ਮਹਾਰਾਜ ਜੀ ਦਾ ਬਹੀਰ ਪਿੱਛੇ ਥੱਕਿਆ ਹੋਇਆ ਲੰਮਾ ਪੈਂਡਾ ਸੀ, ਕੋਈ ਪੈਦਲ ਤੁਰੇ ਆਉਂਦੇ ਨੇ, ਕੋਈ ਸਮਾਨ ਚੁੱਕੀ ਆਉਂਦੇ ਨੇ, ਉਹ ਵੀ ਥੱਕ ਟੁੱਟ ਕੇ ਸ਼ਾਮ ਨੂੰ ਪਹੁੰਚੇ ਹਨ।
ਦਾਨਾ ਗਨ ਦੀਨ ਨਿਆਰੀ,
ਔਰ ਘੋੜਿਆਂ ਨੂੰ ਘਾਹ ਪੱਠਾ ਪਾਇਆ, ਨਿਹਾਰੀ ਦਿੱਤੀ ਹੈ, ਘੋੜਿਆਂ ਤੇ ਖਰਖਰਾ ਫੇਰਿਆ, ਉਹਨਾਂ ਦੀ ਮਾਲ ਸ਼ਾਦਕ ਕੀਤੀ ਹੈ।
ਸ਼ਰਮ ਨਿਵਾਰੇ ਵਾਹਨ ਭਾਰੀ,
ਘੋੜਿਆਂ ਦੀ ਵਾਹਨਾਂ ਦੀ ਜਿਹੜੀ ਥਕਾਵਟ ਹੈ ਉਹ ਦੂਰ ਕੀਤੀ ਹੈ। ਲੰਮਾ ਪੈਂਡਾ ਤੈਅ ਕਰਕੇ ਆਏ ਨੇ, ਘੋੜਿਆਂ ਨੂੰ ਵੀ ਖਰਖਰੇ ਦੀ ਲੋੜ ਹੁੰਦੀ ਹੈ, ਮਾਲਿਸ਼ ਦੀ ਲੋੜ ਹੁੰਦੀ ਹੈ, ਤੇ ਘੋੜਿਆਂ ਦੀ ਜਿਹੜੀ ਥਕਾਵਟ ਹੈ ਉਹ ਰਾਹ ਦੀ ਦੂਰ ਕੀਤੀ ਹੈ।
ਲੋਕਨ ਕੋ ਕ੍ਰਿਤ ਬੋ ਮਿਸ਼ਟਾਨ,
ਔਰ ਉਥੇ ਜਿਹੜੇ ਭਾਦਰੇ ਨਗਰ ਦੇ ਲੋਕ ਸਨ ਉਹ ਘਿਓ ਮਿੱਠਾ ਆਦਿਕ ਲੈ ਕੇ ਸਤਿਗੁਰਾਂ ਦੇ ਕੋਲ ਆਏ ਨੇ।
ਸਤਿਗੁਰ ਦੀ ਸ਼ਰਮਤ ਗਨ ਜਾਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਵੇਖਿਆ ਕਿ ਸਾਰੇ ਥੱਕੇ ਹੋਏ ਨੇ ਰਾਹ ਪੈਂਡੇ ਦੀ ਥਕਾਵਟ ਕਰਕੇ। ਮਹਾਰਾਜ ਜੀ ਨੇ ਖਜ਼ਾਨੇ ਖੋਲ ਦਿੱਤੇ, ਸਭ ਨੂੰ ਘਿਓ ਮਿੱਠਾ ਦਿੱਤਾ ਵੀ ਘਿਓ ਖੰਡ ਖਾ ਕੇ ਸਾਰੇ ਤਗੜੇ ਹੋ ਜਾਣ।
ਦੇਗ ਤਿਆਰ ਹੋਈ ਬਰਤਾਏ, ਖਾਨ ਪਾਨ ਕਰ ਸਭ ਤ੍ਰਿਪਤਾਏ।
ਲੰਗਰ ਤਿਆਰ ਹੋਇਆ, ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਈਆਂ, ਸਭ ਨੇ ਛਕੇ ਖੁੱਲੇ ਗੱਫੇ ਤੇ ਛਕ ਕੇ ਸਭ ਚੰਗੀ ਤਰ੍ਹਾਂ ਤ੍ਰਿਪਤ ਹੋਏ ਹਨ।
ਤ੍ਰਿਪਤ ਹੋਏ ਕਲ ਸ਼ਮ ਨਿਰਵਾਰਾ।
ਆਰਾਮ ਕਰਕੇ ਮਹਾਰਾਜ ਜੀ ਨੇ ਔਰ ਸਾਰੀਆਂ ਫੌਜਾਂ ਨੇ ਆਪਣੀ ਥਕਾਵਟ ਦੂਰ ਕੀਤੀ ਹੈ।
ਭਈ ਪ੍ਰਾਤ ਪੁਨ ਕੀਨ ਸੁਤਿਆਰਾ।
ਅਗਲਾ ਦਿਨ ਚੜਿਆ, ਮਹਾਰਾਜ ਜੀ ਨੇ ਫਿਰ ਚੱਲਣ ਦੀ ਤਿਆਰੀ ਕੀਤੀ ਹੈ।
ਪਰਮ ਸਿੰਘ ਯਾਰ ਧਰਮ ਸਿੰਘ ਦੋਏ ਭਿਖ ਸੇਵਾ ਕੋ ਪ੍ਰਸੰਨ ਹੋਏ।
ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੋ ਭਾਈ ਰੂਪੇ ਦੇ ਅੰਸ ਵੰਸ਼ ਚੋਂ ਨੇ, ਇਨ੍ਹਾਂ ਨੇ ਬੜੀ ਸੇਵਾ ਕੀਤੀ ਸਤਿਗੁਰਾਂ ਦੀ। ਮਹਾਰਾਜ ਜੀ ਦੀ ਬਹੁਤ ਜ਼ਿਆਦਾ ਭਾਰੀ ਸੇਵਾ ਕੀਤੀ ਹੈ। ਸੇਵਾ ਕਰਦੇ ਨੇ, ਕਲਗੀਧਰ ਜੀ ਇਨ੍ਹਾਂ ਤੇ ਬਹੁਤ ਜ਼ਿਆਦਾ ਪ੍ਰਸੰਨ ਹਨ।
ਪਹੁੰਚੇ ਭਗਤੇ ਪੂਰਬ ਜਾਏ।
ਦੇਖੋ ਇੰਨੀ ਭਾਵਨਾ ਵਾਲੇ ਨੇ ਦੋਵੇਂ ਭਰਾ ਕਿ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਜਾਂਦੇ ਨੇ, ਇਹ ਪੈਦਲ ਜਾਂਦੇ ਨੇ, ਸਤਿਗੁਰਾਂ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਪੈਦਲ ਚੱਲ ਕੇ। ਸਵੇਰੇ ਛੇਤੀ ਸਤਿਗੁਰਾਂ ਤੋਂ ਪਹਿਲਾਂ ਟੁਰ ਪੈਂਦੇ ਨੇ ਔਰ ਪੈਦਲ ਚੱਲ ਕੇ ਪਹਿਲਾਂ ਜਿੱਥੇ ਮਹਾਰਾਜ ਜੀ ਨੇ ਪੜਾ ਕਰਨਾ ਹੁੰਦਾ ਉੱਥੇ ਪਹੁੰਚ ਜਾਂਦੇ ਨੇ।
ਨਵੇਂ ਮੰਚ ਨਿਤ ਲੇਤ ਬਣਾਏ।
ਰੋਜ਼ ਇੱਕ ਨਵਾਂ ਪਲੰਘਾ ਉੱਥੇ ਪਹੁੰਚ ਕੇ ਤਿਆਰ ਕਰਦੇ ਨੇ, ਨਵਾਂ ਮੰਜਾ ਤਿਆਰ ਕਰਦੇ ਹਨ।
ਦੋਏ ਤੁਰੰਗ ਮੱਖੇ ਹਥਿਆਰ।
ਮਹਾਰਾਜ ਜੀ ਨੇ ਆਖਿਆ ਵੀ ਦੋਵੇਂ ਸਿੰਘ ਸੇਵਾ ਕਰਦੇ ਨੇ। ਕਲਗੀਧਰ ਨੇ ਪ੍ਰਸੰਨ ਹੋ ਕੇ ਨਾ ਇਹਨਾਂ ਦੋਵਾਂ ਭਰਾਵਾਂ ਨੂੰ ਦੋ ਘੋੜੇ ਤੇ ਹਥਿਆਰ ਬਖਸ਼ੇ।
ਗੁਰਬਖਸ਼ ਲੀਨਸ ਕਰ ਧਾਰ।
ਸ਼ਸਤਰ ਦਿੱਤੇ, ਦੋ ਘੋੜੇ ਦਿੱਤੇ। ਮਹਾਰਾਜ ਜੀ ਦੀ ਬਖਸ਼ਿਸ਼ ਇਨ੍ਹਾਂ ਨੇ ਜਾਣ ਕੇ ਦੋਵਿਆਂ ਨੇ ਭਰਾਵਾਂ ਨੇ ਬਖਸ਼ਿਸ਼ ਲੈ ਲਈ।
ਸ਼੍ਰੀ ਪ੍ਰਭ ਅੱਗੇ ਪੰਥ ਪਿਆਮੇ।
ਮਹਾਰਾਜ ਜੀ ਅੱਗੇ ਅੱਗੇ ਚੱਲ ਪਏ।
ਜਿਸ ਦਿਨ ਸ਼ਰਮਤ ਸਾਥ ਕੋ ਜਾਣੇ।
ਉਸ ਦਿਨ ਨਾਲ ਦੇ ਸਾਥੀ ਮਹਾਰਾਜ ਜੀ ਦੇ ਕੁਝ ਜ਼ਿਆਦਾ ਥੱਕੇ ਹੋਏ ਸਨ।
ਅਲਪ ਮਜਲ ਕਰ ਉਤਰੇ ਜਾਏ।
ਮਹਾਰਾਜ ਜੀ ਨੇ ਅੱਜ ਥੋੜਾ ਪੈਂਡਾ ਤੈਅ ਕੀਤਾ, ਥੋੜਾ ਰਸਤਾ ਤੈਅ ਕੀਤਾ।
ਕੋਸ ਪਰ ਗ੍ਰਾਮ ਜੋ ਆਏ।
ਸਤਕ ਕੋ ਤੇ ਜਿਹੜਾ ਪਿੰਡ ਆਇਆ ਚੱਲ ਕੇ।
ਨਾਮ ਸੁਹੇਵਾ ਤਿਸ ਕੋ ਜਾਨ।
ਉਸ ਪਿੰਡ ਦਾ ਨਾਮ ਹੈ ਸੁਹੇਵਾ। ਸਹੇਵੇ ਪਿੰਡ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ।
ਡੇਰਾ ਸਭ ਆਨ।
ਉੱਥੇ ਸਤਿਗੁਰਾਂ ਦੇ ਨਾਲ ਸਾਰੀਆਂ ਫੌਜਾਂ ਉਤਰੀਆਂ ਹਨ।
ਪਰਮ ਸਿੰਘ ਸਭ ਲੈ ਹਥਿਆਰਾ, ਬੰਦ ਭਲੇ ਸਿਰ ਲੀਨੇ ਧਾਰ।
ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ ਜਿਹੜੇ ਜਿੰਨੇ ਸ਼ਸਤਰ ਮਹਾਰਾਜ ਜੀ ਨੇ ਦਿੱਤੇ ਸੀ ਨਾ ਇਹਨਾਂ ਨੂੰ ਗਾਤਰੇ ਪਾਉਣ ਵਾਸਤੇ, ਇਹਨਾਂ ਨੇ ਉਹ ਸ਼ਸਤਰ ਬੰਨ ਕੇ ਤੇ ਸਿਰ ਤੇ ਰੱਖ ਲਏ, ਪੰਡ ਬੰਨ ਕੇ, ਉਹਨਾਂ ਸ਼ਸਤਰਾਂ ਦੀ ਪੰਡ ਬੰਨ ਲਈ ਤੇ ਉਹ ਆਪਣੇ ਸਿਰ ਤੇ ਧਰ ਕੇ ਚੱਲ ਪਏ।
ਕੋਰਨ ਕੋ ਮਗ ਮੈਂ ਡੋਰੇ ਆਏ, ਮੈਂ ਚੜਬੇ ਕੋ ਚਿਤ ਲਲਚਾਏ।
ਜਿਹੜੇ ਘੋੜੇ ਸਨ ਉਹਨਾਂ ਤੇ ਵੀ ਨਹੀਂ ਚੜੇ, ਘੋੜਿਆਂ ਦੀਆਂ ਅੱਗੇ ਲਗਾਮ ਫੜੀ ਹੋਈ ਤੇ ਘੋੜਿਆਂ ਦੇ ਨਾਲ ਪੈਦਲ ਟੁਰ ਕੇ ਆਏ, ਤੇ ਜਿਹੜੇ ਸ਼ਸਤਰ ਸੀ ਉਹ ਗਾਤਰੇ ਪਾਉਣ ਦੀ ਬਜਾਏ ਸਿਰ ਤੇ ਰੱਖ ਕੇ ਪੰਡ ਬੰਨ ਕੇ ਏਦਾਂ ਪੈਦਲ ਚੱਲ ਕੇ ਆਏ। ਘੋੜਿਆਂ ਤੇ ਵੀ ਚੜਨ ਵਾਸਤੇ ਇਹਨਾਂ ਦਾ ਮਨ ਨਹੀਂ ਕੀਤਾ।
ਗੁਰਬਖਸ਼ ਉੱਤਮ ਬਹੁ ਜਾਣੇ।
ਇਹਨਾਂ ਆਖਿਆ ਗੁਰੂ ਦੀ ਬਖਸ਼ਿਸ਼ ਹੈ ਘੋੜੇ ਤੇ ਆ ਸ਼ਸਤਰ ਗੁਰੂ ਸਾਹਿਬ ਦੀ ਉੱਤਮ ਬਖਸ਼ਿਸ਼ ਹੈ।
ਅਜਾਇਬ ਕੋ ਬੋ ਮਾਨੇ।
ਇਹਨਾਂ ਦਾ ਅਦਬ ਰੱਖਣਾ ਚਾਹੀਦਾ ਸਾਨੂੰ, ਅਸੀਂ ਬੇਅਦਬੀ ਕਿਵੇਂ ਕਰੀਏ। ਘੋੜੇ ਗੁਰੂ ਸਾਹਿਬ ਨੇ ਦਿੱਤੇ ਨੇ, ਉੱਤੇ ਥੋੜੀ ਚੜਨਾ, ਸਤਿਗੁਰਾਂ ਦੀ ਬਖਸ਼ਿਸ਼ ਹੈ, ਇਹ ਤਾਂ ਰੱਖਣੇ ਸੇਵਾ ਕਰਨ ਲਈ। ਸ਼ਸਤਰ ਨੇ ਕਹਿੰਦੇ ਗਾਤਰੇ ਪਾ ਕੇ ਬੇਅਦਬੀ ਥੋੜੀ ਕਰਨੀ, ਤਾਂ ਪੂਜਣ ਵਾਸਤੇ ਰੱਖਾਂਗੇ। ਏਦਾਂ ਮਹਾਰਾਜ ਜੀ ਦੇ ਸ਼ਸਤਰਾਂ ਦਾ ਘੋੜਿਆਂ ਦਾ ਅਦਾਇਬ ਰੱਖਦਿਆਂ ਹੋਇਆ ਆਏ ਨੇ।
ਸਿੱਖਣ ਪ੍ਰਭ ਤੋਂ ਜਾਏ ਬਤਾਏ, ਚੱਡੇ ਨੇ ਪਗ ਤੋਂ ਆਏ।
ਸਿੱਖਾਂ ਨੇ ਮਹਾਰਾਜ ਜੀ ਨੂੰ ਦੱਸਿਆ ਪਰਮ ਸਿੰਘ ਧਰਮ ਸਿੰਘ ਬਾਰੇ, ਮਹਾਰਾਜ ਜੀ ਵੀ ਦੋਵੇਂ ਭਰਾ ਘੋੜਿਆਂ ਤੇ ਨਹੀਂ ਚੜ ਕੇ ਆਏ, ਤਾਂ ਪੈਦਲ ਟੁਰ ਕੇ ਆਏ ਨੇ ਘੋੜਿਆਂ ਦੇ ਨਾਲ।
ਸ਼ਸਤਰ ਸਕਲ ਸਿਰ ਪਰ ਧਰ ਆਨੇ।
ਜਿਹੜੇ ਸ਼ਸਤਰ ਸਨ ਇਨ੍ਹਾਂ ਨੇ ਗਾਤਰੇ ਪਾਉਣ ਦੀ ਬਜਾਏ ਸਿਰ ਤੇ ਰੱਖੇ ਹੋਏ ਨੇ।
ਉਲਟੋ ਖੇਦ ਚਲਨ ਮੈਂ ਜਾਣੇ।
ਮਹਾਰਾਜ ਇਹ ਤਾਂ ਸਗੋਂ ਉਲਟੀ ਜਿਆਦੀ ਘਾਲਣਾ ਘਾਲੀ, ਤੁਸੀਂ ਤਾਂ ਸੌਖੇ ਹੋਣ ਵਾਸਤੇ ਘੋੜੇ ਦਿੱਤੇ ਸੀ ਵੀ ਘੋੜੇ ਤੇ ਚੜ ਕੇ ਆਉਣ, ਪਰ ਇਹ ਆਪ ਜਿੱਥੇ ਪੈਦਲ ਟੁਰ ਕੇ ਆਏ ਨੇ ਉੱਥੇ ਘੋੜਿਆਂ ਨੂੰ ਨਾਲ ਪੈਦਲ ਲੈ ਕੇ ਆਉਣਾ ਸਗੋਂ ਔਖਾ ਕੰਮ ਹੈ। ਤੇ ਇਹ ਤਾਂ ਸਗੋਂ ਹੋਰ ਅੱਗੇ ਨਾਲੋਂ ਵੀ ਔਖੇ ਹੋ ਗਏ ਨੇ, ਸੌਖੇ ਹੋਣ ਦੀ ਬਜਾਏ।
ਸਤਿਗੁਰ ਨਿਜ ਨਿਕਟ ਹਕਾਰੇ
ਮਹਾਰਾਜ ਜੀ ਨੇ ਭਾਈ ਪਰਮ ਸਿੰਘ ਤੇ ਧਰਮ ਸਿੰਘ ਦੋਨਾਂ ਨੂੰ ਆਪਣੇ ਕੋਲ ਸੱਦਿਆ।
ਪੂਜਿਓ ਇਹ ਕਿਆ ਕੀ ਨਸਕਾਰੇ।
ਮਹਾਰਾਜ ਜੀ ਬੁਲਾਇਆ ਤੇ ਪੁੱਛਿਆ, ਭਾਈ ਪਰਮ ਸਿੰਘ ਧਰਮ ਸਿੰਘ, ਆਹ ਕੀ ਕੰਮ ਕੀਤਾ ਤੁਸੀਂ?
ਆਏ ਨਾ ਚੰਦੇ ਨੈ ਸ਼ਸਤਰ ਸਜਾਏ,
ਨਾ ਘੋੜਿਆਂ ਤੇ ਚੜੇ ਹੋ ਨਾ ਤੁਸੀਂ ਸ਼ਸਤਰ ਸਜਾਏ ਨੇ ਗਾਤਰੇ। ਇਹ ਘੋੜੇ ਦਿੱਤੇ ਸਨ ਤੁਹਾਨੂੰ ਚੜਨ ਵਾਸਤੇ, ਸ਼ਸਤਰ ਦਿੱਤੇ ਸਨ ਤੁਹਾਨੂੰ ਗਾਤਰੇ ਸਜਾਉਣ ਵਾਸਤੇ, ਤੁਸੀਂ ਇਹ ਦੋਵੇਂ ਕੰਮ ਨਹੀਂ ਕੀਤੇ।
ਸਿਰ ਧਰ ਕਰ ਮੈਂ ਗਹਿ ਕਰ ਲਿਆਏ,
ਤੇ ਸ਼ਸਤਰ ਸਿਰ ਤੇ ਧਰ ਕੇ ਤੇ ਘੋੜਿਆਂ ਨੂੰ ਹੱਥਾਂ ਵਿਚ ਫੜ ਕੇ ਲਗਾਮਾਂ ਉਹਨਾਂ ਦੀਆਂ ਪੈਦਲ ਤੁਰ ਕੇ ਉਹਨਾਂ ਨੂੰ ਨਾਲ ਲੈ ਕੇ ਆਏ ਹੋ।
ਖੇਡ ਚੱਲਣ ਕੋ ਜਾਣਨ ਸੋ ਦੀਨੇ,
ਅਸੀਂ ਤਾਂ ਤੁਹਾਨੂੰ ਘੋੜੇ ਤਾਂ ਦਿੱਤੇ ਸੀ ਵੀ ਤੁਸੀਂ ਪੈਦਲ ਤੁਰਦੇ ਹੋ ਤੇ ਸਾਡੇ ਤੋਂ ਪਹਿਲਾਂ ਪਹੁੰਚਣਾ ਹੁੰਦਾ, ਤੁਸੀਂ ਮੰਜਾ ਬਣਾਉਣਾ ਹੁੰਦਾ ਸਾਡੇ ਲਈ, ਤੇ ਅਸੀਂ ਘੋੜੇ ਦਿੱਤੇ ਸੀ ਵੀ ਚਲੋ ਤੁਸੀਂ ਸੁੱਖ ਦੇ ਨਾਲ ਪਹਿਲਾਂ ਪਹੁੰਚ ਜਾਇਆ ਕਰੋਗੇ, ਪਰ ਤੁਸੀਂ ਘੋੜਿਆਂ ਤੇ ਚੜਨ ਦੀ ਬਜਾਏ ਉਹਨਾਂ ਦੇ ਨਾਲ ਪੈਦਲ ਤੁਰ ਕੇ ਆਏ ਹੋ। ਭਾਈ ਇਹ ਕਿਉਂ ਕੀਤਾ ਹੈ?
ਗੌਤਮ ਨੇ ਨਿਵਾਰਨ ਕੀਨੋ,
ਉਹ ਜਿਹੜਾ ਆਪਣਾ ਕਸ਼ਟ ਸੀ ਉਹ ਨਿਵਾਰਿਆ ਨਹੀਂ।
ਇਹ ਕਾਰਨ ਕਿਆ ਦਿਓ ਬਤਾਏ, ਹੱਥ ਜੋੜ ਤਿੰਨ ਦੋਨ ਸੁਣਾਏ।
ਲੱਗੇ ਮਹਾਰਾਜ ਜੀ ਵੀ ਇਹ ਕੀ ਕਾਰਨ ਹੈ, ਦੱਸੋ ਇਹਦਾ ਕੀ ਕਾਰਨ, ਤੁਸੀਂ ਸ਼ਸਤਰ ਕਿਉਂ ਨਹੀਂ ਸਜਾਏ, ਤੁਸੀਂ ਘੋੜਿਆਂ ਤੇ ਚੜ ਕੇ ਕਿਉਂ ਨਹੀਂ ਆਏ? ਤੇ ਸੁਣ ਕੇ ਦੋਵੇਂ ਭਰਾ ਬੋਲੇ ਕਲਗੀਧਰ ਜੀ ਨੂੰ ਕਹਿਣ ਲੱਗੇ,
ਰਾਵਲ ਕੀ ਬਖਸ਼ਿਸ਼ ਕੋ ਅਦਬ, ਜੇ ਨਾ ਕਰੇ ਹਮਕੋ ਬਦ ਗਦਬ।
ਕਹਿਣ ਲੱਗੇ, ਸਤਿਗੁਰੂ ਜੀ ਇਹ ਤੁਹਾਡੀ ਬਖਸ਼ਿਸ਼ ਸੀ, ਤੇ ਤੁਹਾਡੀ ਬਖਸ਼ਿਸ਼ ਦਾ ਜੇ ਅਦਬ ਅਸੀਂ ਨਾ ਕਰਾਂਗੇ ਤੇ ਬੜਾ ਵੱਡਾ ਗਜ਼ਬ ਹੋ ਜਾਏਗਾ, ਬੜਾ ਵੱਡਾ ਗਜ਼ਬ ਵਰਤ ਜਾਏਗਾ ਮਹਾਰਾਜ ਜੇ ਅਸੀਂ ਤੁਹਾਡੀਆਂ ਬਖਸ਼ਿਸ਼ਾਂ ਦਾ ਅਦਬ ਨਾ ਕਰਾਂਗੇ।
ਪੂਜ ਨੀਅਮ ਤਿੰਨ ਕੋ ਜਾਣੇ,
ਤੁਹਾਡੀਆਂ ਇਹ ਬਖਸ਼ਿਸ਼ਾਂ ਅਸੀਂ ਪੂਜਨੀਕ ਜਾਣੀਆਂ ਨੇ, ਵੀ ਇਹ ਸਾਡੇ ਪੂਜਣੇ ਯੋਗ ਹਨ।
ਮਸਤਕ ਤੇ ਕਹਿ ਤੁਮ ਸਮਾਨੇ,
ਮਹਾਰਾਜ ਤੁਹਾਡੇ ਸਮਾਨ ਜਾਣ ਕੇ ਅਸੀਂ ਇਹਨਾਂ ਨੂੰ ਮੱਥਾ ਟੇਕਦੇ ਆਂ, ਇਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਦੇ ਆਂ, ਇਹਨਾਂ ਘੋੜਿਆਂ ਨੂੰ ਵੀ ਨਮਸਕਾਰ ਕਰਦੇ ਆਂ ਕਿ ਤੁਸੀਂ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ।
ਸੁਣ ਪ੍ਰਸੰਨ ਹੋਇਆ ਗੁਰੂ ਉਚਾਰਾ,
ਕਲਗੀਧਰ ਜੀ ਬੜੇ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ,
ਤੁਮਰੀ ਜੇ ਵਾਹੀ ਖਗ ਧਾਰਾ।
ਮਹਾਰਾਜ ਜੀ ਕਹਿੰਦੇ, ਚੰਗਾ ਪਰਮ ਸਿੰਘ ਧਰਮ ਸਿੰਘ, ਤੁਹਾਨੂੰ ਇਸ ਕਿਰਪਾਨ ਦੀ ਸ਼ਸਤਰ ਦੀ ਲੋੜ ਨਹੀਂ, ਤੁਹਾਡੀ ਜ਼ੁਬਾਨ ਇੱਕ ਖੰਡੇ ਦੀ ਤਿੱਖੀ ਧਾਰ ਦੇ ਸਮਾਨ ਹੋਵੇਗੀ, ਤੁਹਾਡੀ ਜਿਹੜੀ ਜ਼ੁਬਾਨ ਹੈ ਰਸਨਾ ਹੈ ਇਹੀ ਤਿੱਖੀ ਤੇਗ ਦੇ ਸਮਾਨ ਹੋਵੇਗੀ।
ਇਛਾਨਿਕ ਸਹਿਬਾਤ ਤੁਹਾਰਾ,
ਜਿਹੜੀ ਜਗ੍ਹਾ ਤੇ ਤੁਹਾਡਾ ਵਾਕ ਨਿਕਲੇਗਾ, ਜਿਹੜੀ ਜਗ੍ਹਾ ਤੇ ਤੁਹਾਡਾ ਬਚਨ ਹੋਵੇਗਾ,
ਆਯੁਧ ਤੇ ਤੁਰਨ ਕਰ ਪਾਰਾ,
ਸ਼ਸਤਰ ਤਾਂ ਹਤੇ ਹਲੇਟ ਪਹੁੰਚਦਾ ਪਰ ਤੁਹਾਡਾ ਬਚਨ ਸ਼ਸਤਰ ਨਾਲੋਂ ਵੀ ਪਹਿਲਾਂ ਪਹੁੰਚ ਕੇ ਮਾਰ ਕਰਿਆ ਕਰੇਗਾ।
ਮਰਦੇ ਕਰ ਯੁੱਧ ਸਨਮਾਨਾ,
ਇਹਦਾ ਵਰ ਦੇ ਕੇ ਮਹਾਰਾਜ ਜੀ ਨੇ ਦੋਵਾਂ ਦਾ ਸਨਮਾਨ ਕੀਤਾ, ਦੋਵਾਂ ਦਾ ਸਤਿਕਾਰ ਕੀਤਾ।
ਨਿਕਟ ਬਿਠਾਏ ਕਿਰਪਾ ਨਿਧਾਨਾ,
ਕਿਰਪਾ ਨਿਧਾਨ ਸਤਿਗੁਰਾਂ ਨੇ ਦੋਨਾਂ ਭਰਾਵਾਂ ਨੂੰ ਆਪਣੇ ਕੋਲ ਬਿਠਾਇਆ ਹੈ।
ਤਾਂ ਜੰਡ ਇੱਕ ਸਨਮੁਖ ਖੜਿਓ,
ਸਾਹਮਣੇ ਇੱਕ ਜੰਡ ਖੜਾ ਸੀ, ਸਹੇਵੇ ਪਿੰਡ ਚ ਮਹਾਰਾਜ ਜੀ ਜਿੱਥੇ ਉਤਰੇ ਨੇ, ਸਾਹਮਣੇ ਇੱਕ ਜੰਡ ਖੜਾ ਸੀ,
ਜਿਸ ਮੈਂ ਚੱਲਦਾ ਇੱਕ ਪਗ ਪਰਿਓ,
ਜੰਡ ਦੇ ਵਿੱਚੋਂ ਇੱਕ ਪਿੱਪਲ ਦਾ ਦਰਖਤ ਬਾਹਰ ਨਿਕਲਿਆ ਹੋਇਆ, ਹਾਲੇ ਉਹ ਪਿੱਪਲ ਛੋਟੇ ਜਿਹੇ ਆਕਾਰ ਦਾ ਸੀ, ਉਹ ਪਿੱਪਲ ਵਿੱਚੋਂ ਥੋੜੇ ਜਿਹੇ ਆਕਾਰ ਦਾ ਬਾਹਰ ਨਿਕਲਿਆ।
ਅਵਲੋਕਤ ਪ੍ਰਭਾਤ ਬਖਾਨਾ,
ਉਹ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ,
ਇਹ ਜਦ ਚੱਲ ਦਲ ਵਧੈ ਮਾਨਾ,
ਮਹਾਰਾਜ ਜੀ ਨੇ ਬਚਨ ਕੀਤਾ ਜਦੋਂ ਇਹ ਪਿੱਪਲ ਦਾ ਦਰਖਤ ਵੱਧ ਜਾਵੇਗਾ,
ਸਰੈ ਜੰਡ ਕੋ ਲੇ ਦਬਾਏ,
ਇਹ ਜਿਹੜਾ ਜੰਡ ਹੈ ਇਸ ਜੰਡ ਨੂੰ ਪਿੱਪਲ ਦਾ ਦਰਖਤ ਆਪਣੇ ਥੱਲੇ ਦਬਾ ਲਵੇਗਾ,
ਉਪਰ ਲੈ ਛਾਏ,
ਸਾਰੇ ਪਾਸੇ ਪਿੱਪਲ ਦਾ ਦਰਖਤ ਛਾ ਜਾਵੇਗਾ, ਪੂਰਨ ਤੌਰ ਤੇ ਜੰਡ ਥੱਲੇ ਲੁਕ ਜਾਵੇਗਾ।
ਤਬੈ ਖਾਲਸਾ ਵਧੈ ਹਮਾਰਾ,
ਉਸ ਵੇਲੇ ਸਾਡਾ ਖਾਲਸਾ ਵਧੇਗਾ, ਉਸ ਵੇਲੇ ਸਾਡੇ ਖਾਲਸੇ ਦਾ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਅਸੀਂ ਉਹਦੇ ਦਰਸ਼ਨ ਕੀਤੇ ਨੇ, ਹੁਣ ਉਹ ਪਿੱਪਲ ਦਾ ਦਰਖਤ ਵੱਧ ਚੁੱਕਾ, ਸਰਸੇ ਤੋਂ ਤਕਰੀਬਨ 25 ਮੀਲ ਦੀ ਵਾਟ ਦੇ ਉੱਤੇ ਅਸਥਾਨ ਹੈ ਤੇ ਉੱਥੇ ਮਹਾਰਾਜ ਜੀ ਦਾ ਇਹ ਵਚਨ ਪੂਰਾ ਹੋਇਆ। ਜਦੋਂ ਪਿੱਪਲ ਦਾ ਦਰਖਤ ਵਧਿਆ, ਖਾਲਸੇ ਦਾ ਰਾਜ ਵੀ ਹੋ ਗਿਆ। ਮਹਾਰਾਜ ਜੀ ਕਹਿੰਦੇ ਜਦੋਂ ਇਹ ਵਧੇਗਾ ਉਸ ਵੇਲੇ ਪੂਰਨ ਤੌਰ ਤੇ ਛਾ ਜਾਏਗਾ ਤੇ ਸਾਡਾ ਖਾਲਸਾ ਵੀ ਵਧੇਗਾ।
ਸਵੈ ਖਾਲਸਾ ਵਧੈ ਹਮਾਰਾ, ਗੁਡਲੀ ਚਲੈ ਤੁਰਕ ਕੋ ਮਾਰਾ।
ਉਦੋਂ ਸਾਡਾ ਖਾਲਸਾ ਵਧੇਗਾ, ਹਾਲੇ ਤਾਂ ਸਾਡਾ ਖਾਲਸਾ ਸਾਜਿਆ ਹੋਇਆ ਰਿੜਦਾ ਹੈ। ਗੁਡਲੀ ਚਲੈ ਦਾ ਮਤਲਬ ਹੁੰਦਾ ਵੀ ਰਿੜਦਾ, ਹਾਲੇ ਤਾਂ ਖਾਲਸਾ ਉਦੋਂ ਜਵਾਨ ਹੋ ਜਾਏਗਾ ਔਰ ਤੁਰਕਾਂ ਨੂੰ ਮਾਰ ਮੁਕਾਏਗਾ।
ਸੁਣਤ ਖਾਲਸੇ ਟੇਕੇ ਹੋ ਮਾਥਾ, ਧੰਨ ਧੰਨ ਤੁਮ ਸ੍ਰੀ ਗੁਰਨਾਥਾ।
ਖਾਲਸੇ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਧੰਨ ਹੋ ਜਗਤਨਾਥ, ਧੰਨ ਹੋ ਗੁਰੂ ਗਰੀਬ ਨਿਵਾਗ ਸੱਚੇ ਪਾਤਸ਼ਾਹ, ਆਪ ਦਾ ਇਕ ਇਕ ਬਚਨ ਸੱਤ ਹੈ। ਮਹਾਰਾਜ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ